दोहेरा निहांग कहावै सो पुरुष दुख सुख मने नांग जिम दुख सुख देई ना मने उस कह विदेही चंग।
वाहिगुरु जी का खालसा वाहिगुरु जी की फतेह। परम सत्कार ते सन्मान योग गुरु का खास रूप गुरु खालसा साध संगत सतगुरु गरीबनवाज धन धन श्री गुरु ग्रंथ साहिब जी महाराज जी दे पावन पवित्र चरणा विच संध्या वेले दे सजे हुए दीवाना च हाजरियां भर के अपने जीवन दियां घड़ियां और सवास गुरु लेखे लाउंदियां सफला कर रहे। गुरु पंथ का इतिहास बहुत ही प्यार सत्कार ते श्रद्धा सहित सरवण कर रहे। खालसा पंथ दो हिस्सों विच बुढ़ा दल इधर मालवे के इलाके विच करनाल जींद रोहतक हांसी हिसार का इलाका इधर सारे मालवे का इलाका अपने जेर कीता अधीन कीता है और तरने दल उधर लाहौर वाले पासे जाके कब्जा किया। इत्थे भाई रतन सिंह जी ने एक महान हठी तपी सूरमे जपी तपी सिंह बाबा गुरबख्श सिंह जी निहंग उन्हां दी साखी का वेरवा दिता है कि बाबा गुरबख्श सिंह जी निहंग जो सर्वलोह नाल प्यार करते ने शरीर ते सर्वलोह दे शस्त्र धारण करते ने सर्वलोह दा ही चंद तोड़ा चक्कर अपने सीस ते सजाउंदे ने और बड़ी उच्ची अवस्था दे मालक ने। बाबा गुरबख्श सिंह जी ने अबदाली दी फौज नाल टाकरा करदे आ जिवें शहीदी प्राप्त कीती है जिन्हां दा शहीदी अस्थान श्री अकाल तख्त साहब दे पिछले पासे अज भी सुशोभित है बनिया होया है उन्हां दे पावन प्रसंग नूं भाई रतन सिंह जी लिख रहे ने। आओ मन विरतियां एकाग्र करिए एकाग्रता बनाउण वास्ते सबू शहीदां दा ध्यान अपने हिरदियां च धारण करदे होया समस्त शहीद सिंघां दे चरणां विच अपनी हाजरी लवाउंदे होया आखीए जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोहेरा निहंग कहावै सो पुरुष दुख सुख मने नायंग।
एक निहंग सिंह दी परिभाषा की है वो बाबा गुरबख्श सिंह जी निहंग दे शरीर दे विचों उन्हां दे रहनी बहनी विचों उन्हां दे आदर्श विचों नजर आउंदी। निहंग दी परिभाषा दसदिआं कहिंदे कि निहंग सिंह वह पुरख कहाउंदा है जिहड़ा दुख ते सुख दोनां नूं अपने अंग ते ना मन्ने भाव दुख और सुख विच दोनां विच अपनी इको जी एक समान बिरती रखे ओनू निहंग सिंह कहिंदे हन।
जिम दुख सुख देही ना मने उस कहें विदेही चंग।
जिवें ओह अपने तन ते दुख ते सुख नू ना मने उस नू बदेही कहिंदे हन। ओह निहंग सिंह बदेही हुंदा है ओह देह विच हुंदा होया भी देह तो मुक्त हुंदा है।
हठी जतियो जप तपी दाता पूरा सूर।
बाबा गुरबख्श सिंह जी निहंग जो हठी भी ने तपी भी ने जपी भी ने। खालसा जी निहंग सिंह दे अंदर हठ भी हुंदा ਅੱਜ ਵੀ ਦਲਾਂ ਪੰਥਾਂ ਦੇ ਵਿੱਚ ਸਿੰਘ ਹਾਲਾਂਕਿ ਸਭ ਸੁੱਖ ਰਹਿਣੇ ਹਨ, ਪਰ ਉਹ ਅੱਜ ਵੀ ਘੋੜਿਆਂ ਦੇ ਕਾਠੀਆਂ ਤੇ ਘੋੜਿਆਂ ਦੀ ਲਿੱਦ ਦੇ ਵਿੱਚ ਨੇੜੇ ਹੀ ਉਹਨਾਂ ਦਾ ਆਸਣ ਹੁੰਦਾ, ਉੱਥੇ ਹੀ ਮੱਛਰ ਭਾਵੇਂ ਅੱਤ ਦੀ ਗਰਮੀ ਹੋਵੇ ਤੇ ਭਾਵੇਂ ਅੱਤ ਦੀ ਸਰਦੀ ਹੋਵੇ, ਨੀਲੇ ਆਕਾਸ਼ ਥੱਲੇ ਹੀ ਰਹਿਣਾ 12 ਮਹੀਨੇ। ਇਹ ਹੱਠ ਦੀ ਬਿਰਤੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਹੱਠੀ ਵੀ ਨੇ, ਤਪੀ ਵੀ ਨੇ, ਔਰ ਜਤੀ ਵੀ ਹਨ।
ਆਵੇ ਸਰਦਾਰ ਵੋ ਰਹਿ ਆਪ ਮਗਰੂਰ,
ਵੱਡੇ ਵੱਡੇ ਸਰਦਾਰ ਚੌਧਰੀ ਨਵਾਬ ਆਉਂਦੇ ਨੇ ਬਾਬਾ ਗੁਰਬਖਸ਼ ਸਿੰਘ ਜੀ ਕੋਲ, ਪਰ ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਆਨੰਦ ਚ ਮਗਰੂਰ ਰਹਿੰਦੇ ਨੇ। ਕੋਈ ਸਰਦਾਰ ਆਉਂਦਾ, ਕੋਈ ਜਰਨੈਲ ਆਉਂਦਾ, ਕੋਈ ਨਵਾਬ ਆਉਂਦਾ, ਕਿਸੇ ਦੀ ਪਰਵਾਹ ਨਹੀਂ ਕਰਦੇ, ਆਪਣੇ ਆਨੰਦ ਵਿੱਚ ਮਗਰੂਰ ਰਹਿੰਦੇ ਹਨ।
ਜਹਾਂ ਯੁੱਧ ਕੀ ਜਾਗਾ ਹੋਏ, ਮਰਨੇ ਕੈ ਡਰ ਟਰੈ ਨਾ ਸੋਏ।
ਬਾਬਾ ਗੁਰਬਖਸ਼ ਸਿੰਘ ਜੀ ਸੁਣਦੇ ਨੇ ਜਿੱਥੇ ਯੁੱਧ ਦੀ ਜਗ੍ਹਾ, ਇਹਨਾਂ ਨੂੰ ਪਤਾ ਲੱਗਦਾ ਕਿ ਫਲਾਣੀ ਥਾਂ ਤੇ ਯੁੱਧ ਹੋਣਾ, ਜੰਗ ਹੋਣਾ, ਮਰਨ ਤੋਂ ਨਹੀਂ ਡਰਦੇ, ਉਸ ਜਗ੍ਹਾ ਤੇ ਜਾ ਪਹੁੰਚਦੇ। ਜਿੱਥੇ ਵੀ ਕਿਤੇ ਪੰਥ ਦਾ ਭੇੜ ਹੁੰਦਾ ਹੈ, ਦੁਸ਼ਮਣਾਂ ਦੇ ਨਾਲ ਖਾਲਸੇ ਦਾ ਜੰਗ ਹੁੰਦਾ ਹੈ, ਉੱਥੇ ਬਾਬਾ ਗੁਰਬਖਸ਼ ਸਿੰਘ ਜੀ ਜਾ ਪਹੁੰਚਦੇ ਨੇ। ਮੌਤ ਦਾ ਖੌਫ, ਮੌਤ ਦਾ ਡਰ ਨਹੀਂ ਰੱਖਦੇ।
ਜਹਾਂ ਪੰਥ ਪੈ ਬੜ ਪਵੇ ਪੀਰ,
ਜੇ ਪੰਥ ਦੇ ਉੱਤੇ ਕੋਈ ਔਖਾ ਸਮਾਂ ਆ ਜਾਂਦਾ, ਖਾਲਸੇ ਪੰਥ ਦੇ ਉੱਤੇ ਕੋਈ ਭੀੜਾ ਆ ਜਾਂਦੀ ਹੈ,
ਚਾਹੇ ਆਪ ਜਾਏ ਤਾਂ ਸਰੀਰ,
ਆਪਣਾ ਸਰੀਰ ਪਹਿਲਾਂ ਅੱਗੇ ਜਾ ਕੇ ਡਾਉਂਦੇ ਬਾਬਾ ਗੁਰਬਖਸ਼ ਸਿੰਘ ਜੀ। ਜੇ ਪੰਥ ਦੇ ਉੱਤੇ ਕਿਤੇ ਭੀੜ ਦਾ ਸਮਾਂ ਆਉਂਦਾ ਤੇ ਸਭ ਤੋਂ ਮੂਹਰੇ ਹੋ ਕੇ, ਪੰਥ ਦੇ ਅੱਗੇ ਹੋ ਕੇ ਉਸ ਮੁਸੀਬਤ ਨੂੰ ਆਪਣੇ ਤਨ ਤੇ ਚੱਲਦੇ ਹਨ।
ਜਹਾਂ ਯੁੱਧ ਕੀ ਜਾਗਾ ਹੋਏ, ਫਰ ਨਿਸ਼ਾਨ ਆਪੇ ਅੱਗੇ ਹੋਏ।
ਇਸ ਥਾਂ ਤੇ ਜੰਗ ਦਾ ਮੈਦਾਨ ਗਰਮ ਹੁੰਦਾ ਨਾ, ਜਿੱਥੇ ਵੀ ਯੁੱਧ ਹੁੰਦਾ ਖਾਲਸੇ ਦਾ ਦੁਸ਼ਮਣਾਂ ਨਾਲ, ਬਾਬਾ ਗੁਰਬਖਸ਼ ਸਿੰਘ ਜੀ ਨਿਸ਼ਾਨ ਸਾਹਿਬ ਲੈ ਕੇ ਸਭ ਤੋਂ ਮੂਹਰੇ ਅੱਗੇ ਜਾ ਕੇ ਖਲੋਂਦੇ, ਦੁਸ਼ਮਣ ਦੇ ਸਾਹਮਣੇ ਜਾ ਕੇ ਅੱਗੇ ਨਿਸ਼ਾਨ ਲੈ ਕੇ ਖਲੋਂਦੇ ਹਨ।
ਸਾਥ ਨਗਾਰਾ ਘੁਰਦਾ ਜਾਵੇ,
ਔਰ ਇਹਨਾਂ ਦੇ ਨਾਲ ਨਾਲ ਨਗਾਰਾ ਜਿਹੜਾ ਹੈ ਉਹ ਵੱਜਦਾ ਜਾਂਦਾ ਹੈ।
ਜਾਏ ਲੜਾਈ ਮੂਰੇ ਪਾਵੇ,
ਸਭ ਤੋਂ ਮੂਹਰੇ ਹੋ ਕੇ ਬਾਬਾ ਗੁਰਬਖਸ਼ ਸਿੰਘ ਜੀ ਜੁਝਾਰੂ ਸੂਰਮਿਆਂ ਵਾਂਗੂ ਸਭ ਤੋਂ ਅੱਗੇ ਹੋ ਕੇ ਦੁਸ਼ਮਣ ਨਾਲ ਲੋਹਾ ਲੈ ਕੇ ਲੜਦੇ ਹਨ।
ਭਏ ਜੋ ਸ਼ਹੀਦ ਮਨੀ ਸਿੰਘ ਭਾਏ, ਉਹਨੇ ਹੱਥ ਦੀ ਪੌਲ ਪਿਲਾਏ।
ਸਤਨਾਮ ਸ੍ਰੀ
ਵਾਹਿਗੁਰੂ।
ਬਾਬਾ ਗੁਰਬਖਸ਼ ਸਿੰਘ ਜੀ ਦੇ ਅੰਦਰ ਪੰਥ ਦੇ ਪ੍ਰਤੀ ਜਿਹੜਾ ਇਹ ਪਿਆਰ ਹੈ ਨਾ, ਇਹ ਉਹਨਾਂ ਨੂੰ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਪ੍ਰਾਪਤ ਹੋਇਆ। ਸ਼ਹੀਦ ਭਾਈ ਮਨੀ ਸਿੰਘ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ, ਬੰਦ ਬੰਦ ਕਟਾ ਕੇ ਆਪਣਾ ਆਪਾ ਕੁਰਬਾਨ ਕਰਕੇ ਗਏ ਨੇ, ਭਾਈ ਮਨੀ ਸਿੰਘ ਜੀ ਪਾਸੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਖੰਡੇ ਦੀ ਪੌਲ ਲਈ ਸੀ, ਉਹਨਾਂ ਕੋਲੋਂ ਅੰਮ੍ਰਿਤ ਛਕਿਆ ਸੀ, ਔਰ ਵਿਦਿਆ ਵੀ ਉਹਨਾਂ ਕੋਲੋਂ ਪੜ੍ਹੇ ਸਨ। ਬਾਬਾ ਗੁਰਬਖਸ਼ ਸਿੰਘ ਜੀ ਮਹਾਨ ਵਿਦਵਾਨ ਵੀ ਸੀ, ਗੁਰਮਤ ਦੇ, ਗੁਰਬਾਣੀ ਦੇ, ਗੁਰ ਇਤਿਹਾਸ ਦੇ ਮਹਾਨ ਵਿਦਵਾਨ ਵੀ ਸਨ। ਤੋ ਭਾਈ ਮਨੀ ਸਿੰਘ ਜੀ ਦੇ ਪਾਸੋਂ ਇਹਨਾਂ ਨੇ ਖੰਡੇ ਦੀ ਪੌਲ ਛਕੀ ਹੋਈ ਸੀ।
ਖੇਮ ਕਰਨ ਢਿਗਲੀਲ ਸੁਨਾਮ,
ਖੇਮ ਕਰਨ ਜ਼ਿਲ੍ਹੇ ਦੇ ਲਾਗੇ ਖਾਲਸਾ ਜੀ ਇੱਕ ਪਿੰਡ ਹੈ ਲੀਲ, ਉਸ ਪਿੰਡ ਦੇ ਰਹਿਣ ਵਾਲੇ ਸਨ ਬਾਬਾ ਗੁਰਬਖਸ਼ ਸਿੰਘ ਜੀ, ਉਸ ਪਿੰਡ ਦੇ ਜੰਮਪਲ ਸਨ।
ਉਤੋਂ ਮਾਝੇ ਮੈਂ ਤਿਸ ਕੋ ਗ੍ਰਾਮ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਖੇਮ ਕਰਨ ਦੇ ਨੇੜੇ ਲੀਲ ਪਿੰਡ ਦੇ ਵਿੱਚ, ਮਾਝੇ ਦੇ ਇਲਾਕੇ ਦੇ ਵਿੱਚ ਉਸ ਪਿੰਡ ਦੇ ਵਸ਼ਿੰਦੇ ਸਨ, ਉਥੋਂ ਦੇ ਰਹਿਣ ਵਾਲੇ ਸਨ।
ਦੋਹੇਰਾ ਪਹਿਲੋਂ ਡੇਰਾ ਉਸ ਤੁਰੈ, ਤੂੰ ਪਾਛੈ ਔਰ ਤੁਰਾਏ।
ਬਾਬਾ ਗੁਰਬਖਸ਼ ਸਿੰਘ ਜੀ ਦਲ ਦੇ ਨਾਲ ਵੀ ਖਾਲਸੇ ਦੇ ਨਾਲ ਵੀ ਰਹੇ ਨੇ, ਤੇ ਸਭ ਤੋਂ ਪਹਿਲਾਂ ਬਾਬਾ ਗੁਰਬਖਸ਼ ਸਿੰਘ ਜੀ ਦਾ ਡੇਰਾ ਅੱਗੇ ਟੁਰਦਾ ਹੈ, ਬਾਕੀ ਸਭ ਇਹਨਾਂ ਦੇ ਪਿੱਛੇ ਚੱਲਦੇ ਹਨ।
ਜਹਾਂ ਸੁਚੰਡਾ ਗੱਡ ਖੜੋ, ਖਾਲਸੋ ਹੁਆ ਖੜਾਏ।
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਜਿੱਥੇ ਜਾ ਕੇ ਆਪਣਾ ਨਿਸ਼ਾਨ ਗੱਡ ਦਿੰਦੇ ਨੇ, ਸਾਰਾ ਖਾਲਸਾ ਉੱਥੇ ਆ ਕੇ ਇਹਨਾਂ ਦੇ ਨਾਲ ਖਲੋਂਦਾ ਹੈ।
ਜੋ ਪਏ ਅੰਮ੍ਰਿਤਸਰ ਸਨਮੁਖ ਦਰਬਾਰ
ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਨਮੁਖ ਸਾਹਮਣੇ
ਕਾਲ ਬੁੰਗੇ ਬਹਿ ਤਖਤ ਮਜਾ
ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਖਤ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਬੈਠਦੇ ਹਨ
ਸਿਰੋਂ ਪਰੇ ਉਸ ਡੇਰਾ ਲਹੈ
ਸ੍ਰੀ ਅਕਾਲ ਤਖਤ ਸਾਹਿਬ ਤੇ ਰਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਸਿਰ ਤੋਂ ਪਰੇ ਆਪਣਾ ਡੇਰਾ ਰੱਖਦੇ ਨੇ ਸਿਰ ਦੀ ਪਰਵਾਹ ਨਹੀਂ ਕਰਦੇ ਸਿਰ ਤੋਂ ਪਰੇ ਆਪਣਾ ਡੇਰਾ ਰੱਖਦੇ ਹਨ
ਅਕਾਲ ਅਕਾਲ ਮੁਕਤੀ
ਬਾਬਾ ਗੁਰਬਖਸ਼ ਸਿੰਘ ਜੀ ਹਰ ਵਕਤ ਆਪਣੀ ਰਸਨਾ ਤੋਂ ਅਕਾਲ ਅਕਾਲ ਸਤਿ ਸ੍ਰੀ ਅਕਾਲ ਇਹ ਸ਼ਬਦ ਏ ਜਕਾਰਾ ਆਪਣੀ ਰਸਨਾ ਤੋਂ ਬੋਲਦੇ ਉਚਾਰਦੇ ਹਨ
ਸੁਣੋ ਉਸੇ ਜੋ ਪੁਰਖ ਕਮਾਇਓ
ਇਹੋ ਜੇ ਮਹਾਨ ਸ਼ਹੀਦ ਮਹਾਨ ਜਰਨੈਲ ਮਹਾਨ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਨੇ ਜਿਵੇਂ ਪੌਰਖ ਕਮਾਇਆ ਹੈ ਜਿਵੇਂ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ ਹੈ ਖਾਲਸਾ ਜੀ ਹੁਣ ਆਪ ਸਮੂਹ ਖਾਲਸਾ ਪੰਥ ਬਾਬਾ ਗੁਰਬਖਸ਼ ਸਿੰਘ ਜੀ ਦੇ ਉਸ ਪੌਰਖ ਦੀ ਕਥਾ ਸਰਵਣ ਕਰੋ
ਸੀਸ ਲਾਏ ਜਿਮ ਗਿਲ ਜੋ ਗਲਾਇਓ
ਜਿਵੇਂ ਇਹਨਾਂ ਨੇ ਆਪਣਾ ਸੀਸ ਲਾ ਕੇ ਗਿਲਜਿਆਂ ਨੂੰ ਗਾਲਿਆ ਸਮੂਹ ਗਿਲਜਿਆਂ ਨੂੰ ਨਾਸ ਕਰਕੇ ਖਤਮ ਕੀਤਾ ਹੈ
ਗਿਲਜੋ ਆਇਓ ਜਿਮ ਉਤਬਾ
ਜਿਵੇਂ ਗਿਲਜੇ ਆਏ ਸਨ ਅਬਦਾਲੀ ਦੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜ ਕੇ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਇਹਨਾਂ ਦਾ ਟਾਕਰਾ ਕੀਤਾ
ਜਿਸਕੋ ਬਿਰਹੋ ਲਿਖੋ ਉਚਾ
ਸਾਰਾ ਵੇਰਵਾ ਬਾਬਾ ਗੁਰਬਖਸ਼ ਸਿੰਘ ਜੀ ਨੇ ਜਿਵੇਂ ਜਿਵੇਂ ਸ਼ਹੀਦੀ ਪਾਈ ਅਬਦਾਲੀ ਦੀ ਫੌਜ ਦਾ ਗਿਲਜਿਆਂ ਦਾ ਮੁਕਾਬਲਾ ਕੀਤਾ ਉਹ ਸਾਰਾ ਵੇਰਵਾ ਉਹ ਸਾਰਾ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਲਿਖਦਾ ਹਾਂ
ਸੂਰਜ ਮਲ ਭਰਤਪੁਰੀਓ ਸਰਦਾਰ
ਖਾਲਸਾ ਜੀ ਭਰਤਪੁਰੇ ਦਾ ਰਹਿਣ ਵਾਲਾ ਇੱਕ ਸਰਦਾਰ ਸੀ ਸੂਰਜ ਮਲ
ਲਿਓ ਆਗਰੋ ਜਿੰਥੋਂ ਮਾਰ
ਇਹਨੇ ਆਗਰੇ ਦਾ ਇਲਾਕਾ ਮਾਰ ਲਿਆ ਸੀ ਆਗਰੇ ਦੇ ਉੱਤੇ ਸੂਰਜ ਮਲ ਨੇ ਕਬਜ਼ਾ ਕਰ ਲਿਆ ਸੀ
ਦੋਰਾ ਭੋਰਾ ਜਿਨ ਲਿਓ ਲੂਟ
ਦੋਰਾ ਭੋਰਾ ਨਾਮ ਦੇ ਦੋ ਘੋੜੇ ਸਨ ਉਹ ਵੀ ਇਹਨੇ ਲੁੱਟ ਲਏ ਸਨ ਬੜੇ ਕੀਮਤੀ ਸਨ
ਖਜ਼ਾਨਿਓ ਤਲਾਕ ਉਹ ਪਿੱਛੋਂ ਲਿਓ ਪੂਟ
ਔਰ ਖਜ਼ਾਨੇ ਨਾਲੋਂ ਇਹ ਸਾਰੀਆਂ ਚੀਜ਼ਾਂ ਇਹਨੇ ਵੱਖਰੀਆਂ ਕਰ ਲਈਆਂ ਸਨ ਤੇ ਬਾਅਦ ਵਿੱਚ ਸਾਰਾ ਕੁਝ ਆਪਣੇ ਅਧੀਨ ਕਰ ਲਿਆ ਸੀ
ਸੋ ਗੱਡੋ ਉਸ ਛਿਪਾਏ ਤੁਰਾਇਓ ਤੋ ਵੀ ਉਸਕਾ ਅੰਤ ਨਾ ਪਾਇਓ
ਤਕਰੀਬਨ 100 ਗੱਡਾ ਸੀ ਖਜ਼ਾਨੇ ਨਾਲ ਭਰਿਆ ਹੋਇਆ ਜੋ ਸੂਰਜ ਮਲ ਨੇ ਛੁਪਾ ਕੇ ਆਪਣੇ ਅਧੀਨ ਕਰਕੇ ਅਬਦਾਲੀ ਦੀਆਂ ਅੱਖਾਂ ਤੋਂ ਓਹਲੇ ਕਰਕੇ ਬਚਾ ਲਿਆ ਸੀ
ਤੋ ਵੀ ਉਸਕਾ ਅੰਤ ਨਾ ਪਾਇਓ
ਫਿਰ ਵੀ ਉਹਦਾ ਅੰਤ ਨੀ ਪਾਇਆ ਗਿਆ ਇਤਨਾ ਖਜ਼ਾਨਾ ਲੈ ਕੇ
ਨਜੀਬੇ ਰੋਹੇਲੇ ਸਿਓ ਵੋ ਲੜਿਓ
ਔਰ ਇਹ ਨਜੀਬ ਰੋਹੇਲੇ ਦੇ ਨਾਲ ਵੀ ਲੜਿਆ ਸੂਰਜ ਮਲ ਨੇ ਇਹਦੇ ਨਾਲ ਵੀ ਲੜਾਈ ਕੀਤੀ
ਕਿਸੇ ਤੌਰ ਸੂਰਜ ਮਲ ਮਰਿਓ
ਔਰ ਕਿਸੇ ਤੌਰ ਕਿਸੇ ਵਿਧੀ ਦੇ ਨਾਲ ਸੂਰਜ ਮਲ ਵੀ ਆਖਿਰਕਾਰ ਮਰ ਬੁੱਕ ਗਿਆ
ਦੋਏ ਰਾ ਤਿਸੈ ਪੁੱਤਰ ਲੇਨ ਬੈਰ ਪਿਤ ਇਹਦਾ
ਜਿਹੜਾ ਪੁੱਤਰ ਸੀ ਸੂਰਜ ਮਲ ਦਾ ਇਹਦੇ ਆਪਣੇ ਪਿਓ ਦਾ ਵੈਰ ਲੈਣ ਵਾਸਤੇ ਆਪਣੇ ਕੋਲ ਫੌਜ ਰੱਖ ਲਈ ਕਿ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਇਹਨਾਂ ਰੋਹੇਲਿਆਂ ਕੋਲੋਂ ਲੈਣਾ ਹੈ
ਮਰਹੱਟੇ ਫਿਰੰਗੇ ਰਾਜਪੂਤ ਨਿਤ ਦੀਏ ਟਕਾ ਲੱਖ ਤੀਨ
ਇਹਨੇ 3 ਲੱਖ ਟਕਾ ਦੇਣਾ ਕਰਕੇ ਮਰਹੱਟੇ ਫਿਰੰਗੀ ਅੰਗਰੇਜ਼ ਵੀ ਉਸ ਸਮੇਂ ਆ ਚੁੱਕੇ ਸਨ ਤੇ ਰਾਜਪੂਤ ਇਹਨਾਂ 3 ਕੌਮਾਂ ਨੂੰ ਇਹਨੇ ਆਪਣੇ ਨਾਲ ਜੋੜ ਲਿਆ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨ ਲਈ
ਦੀਏ ਟਕਾ ਲੱਖ ਤੀਨ
ਉਹਨਾਂ ਨੂੰ 3 ਲੱਖ ਰੁਪਈਆ ਇਹਨੇ ਦਿੱਤਾ ਪੈਸਾ ਬੜਾ ਸੀ ਪਿਓ ਇਕੱਠਾ ਕਰਕੇ ਦੇ ਗਿਆ ਸੀ ਇਹਨੂੰ 100 ਗੱਡਾ ਭਰਿਆ ਹੋਇਆ ਉਹਦੇ ਵਿੱਚੋਂ 3 ਲੱਖ ਰੁਪਈਆ ਇਹਨੇ 3 ਕੌਮਾਂ ਨੂੰ ਦੇ ਦਿੱਤਾ
ਚੋਪੇ ਜੱਟ ਜਵਾਹਰ ਦਿੱਲੀ ਘੇਰੇ
ਜਵਾਹਰ ਮਲ ਨਾਮ ਦਾ ਇੱਕ ਜੱਟ ਸੀ ਉਹਨੇ ਜਾ ਕੇ ਦਿੱਲੀ ਘੇਰ ਲਈ
ਨਜੀਬੀ ਰੋਹੇਲੋ ਤੋਂ ਅੰਦਰ ਘੇਰੇ
ਜਿਹੜਾ ਨਜੀਬ ਦੌਲਾ ਰੋਹੇਲਾ ਸੀ ਅਬਦਾਲੀ ਵੱਲੋਂ ਮੁਕਰਰ ਕੀਤਾ ਹੋਇਆ ਦਿੱਲੀ ਦਾ ਸੂਬੇਦਾਰ ਉਹ ਦਿੱਲੀ ਦੇ ਅੰਦਰ ਸੀ
ਬਹੁਤ ਤੰਗੀ ਜਾ ਉਸ ਕੋ ਭਏ
ਨਜੀਬ ਰੋਹੇਲਾ ਦਿੱਲੀ ਵਿੱਚ ਤੰਗ ਹੋ ਗਿਆ ਜਵਾਹਰ ਮਲ ਨੇ ਭਰਤਪੁਰੀਏ ਨੇ ਆ ਕੇ ਆਲੇ ਦੁਆਲੇ ਉਹ ਘੇਰਾ ਪਾ ਲਿਆ ਉਸ ਵੇਲੇ ਉਹ ਜਦੋਂ ਬਹੁਤ ਜ਼ਿਆਦਾ ਤੰਗ ਹੋਇਆ
ਉਸਕੀ ਫਰਿਆਦ ਫਿਰ ਕਾਬਲ ਗਏ
ਨਜੀਬ ਰੋਹੇਲੇ ਨੇ ਆਪਣੀ ਫਰਿਆਦ ਕਾਬਲ ਭੇਜੀ ਅਬਦਾਲੀ ਕੋਲ ਅਬਦਾਲੀ ਕੋਲ ਸੁਨੇਹਾ ਭੇਜਿਆ ਉਹਨੂੰ ਆਪਣੇ ਆਪਣੀ ਮਦਦ ਵਾਸਤੇ ਬੁਲਾਉਣ ਲਈ
30 ਕਰੋੜ ਟਕਾ ਲਿਖ ਦਿਓ।
30 ਕਰੋੜ ਰੁਪਈਆ ਦੇਣਾ ਕੀਤਾ ਨਜੀਬ ਰੋਹੇਲੇ ਨੇ ਕਿ ਅਬਦਾਲੀ ਜੇ ਤੂੰ ਹਿੰਦੁਸਤਾਨ ਆਵੇਗਾ ਫੌਜ ਲੈ ਕੇ ਮੇਰੀ ਮਦਦ ਲਈ ਮੈਂ ਤੈਨੂੰ 30 ਲੱਖ ਟਕਾ ਤਾਰਾਂਗਾ।
ਅਹਿਮਦ ਸ਼ਾਹ ਇਸ ਮਦਦ ਆਇਓ।
ਅਬਦਾਲੀ ਨੇ ਜਦੋਂ 30 ਲੱਖ ਟਕੇ ਦਾ ਲਾਲਚ ਸੁਣਿਆ ਤੇ ਹੋਰ ਲੁੱਟ ਕਰਨ ਵਾਸਤੇ ਨਜੀਬ ਰੋਹੇਲੇ ਦੀ ਮਦਦ ਕਰਨ ਵਾਸਤੇ ਕਾਬਲ ਤੋਂ ਫੌਜ ਲੈ ਕੇ ਆਇਆ।
ਆਈ ਜਬ ਉਸਕੀ ਪਏ,
ਜਦੋਂ ਪਤਾ ਲੱਗਾ ਕਿ ਅਬਦਾਲੀ ਆ ਰਿਹਾ ਹਿੰਦੁਸਤਾਨ ਵਿੱਚ ਕਾਬਲ ਤੋਂ ਚੜ ਕੇ,
ਸਿੰਘ ਟਬਰਨ ਭਾਜੜ ਪਏ।
ਇਧਰ ਖਾਲਸੇ ਨੂੰ ਭਾਜੜ ਪੈ ਗਈ, ਸਿੰਘਾਂ ਨੇ ਜਿਹੜੇ ਪਹਿਲਾਂ ਇਲਾਕੇ ਮੱਲੇ ਹੋਏ ਸਨ, ਪਤਾ ਲੱਗਾ ਕਿ ਅਬਦਾਲੀ ਆ ਰਿਹਾ। ਹੁਣ ਅਬਦਾਲੀ ਦੇ ਨਾਲ ਸਿੰਘਾਂ ਦੀ ਟੱਕਰ ਹੁੰਦੀ ਸੀ, ਤੋ ਸਿੰਘਾਂ ਨੂੰ ਉਸ ਵੇਲੇ ਪਰਿਵਾਰ ਵੀ ਜਿਹੜੇ ਪਿੰਡਾਂ ਵਿੱਚ ਨਗਰਾਂ ਚ ਰਹਿੰਦੇ ਸਨ ਉਹਨਾਂ ਵਿੱਚ ਵੀ ਇੱਕ ਵਾਰੀ ਭਾਜੜ ਪੈ ਗਈ।
ਜੋ ਨੱਠ ਤੁਰੇ ਉਹ ਪਹਾੜਨ ਵੱਲ,
ਉਹਨਾਂ ਵਿੱਚੋਂ ਬਹੁਤੇ ਸਿੰਘ ਤੇ ਪਰਿਵਾਰ ਜਿਹੜੇ ਸਨ ਉਹ ਪਹਾੜ ਦੇ ਇਲਾਕਿਆਂ ਵਿੱਚ ਨਿਕਲ ਗਏ।
ਲੁੱਟੇ ਪਰਬਤੀਆਂ ਪੁੱਛੀ ਨਾ ਗੱਲ,
ਉਧਰ ਪਰਬਤੀਆਂ ਨੂੰ ਪਹਾੜੀਆਂ ਨੂੰ ਜਾ ਲੁੱਟਿਆ, ਸਿੰਘਾਂ ਨੇ ਉੱਥੇ ਜਾ ਕੇ ਕਬਜ਼ੇ ਕਰ ਲਏ।
ਜੋ ਵੜ ਲੁਕੇ ਬੇਲਨ ਮੱਧ ਦਰਿਆ,
ਕਈ ਸਿੰਘ ਜਿਹੜੇ ਸਨ ਉਹ ਜੰਗਲਾਂ ਦੇ ਬੇਲਿਆਂ ਤਬੇਲਿਆਂ ਵਿੱਚ ਜਾ ਵੜੇ, ਦਰਿਆਵਾਂ ਦੇ ਪੱਤਣਾਂ ਵਿੱਚ ਜਾ ਲੁਕੇ ਹਨ।
ਚੋਰਨ ਲੁੱਟੇ ਸ਼ੇਰਨ ਲਏ ਖਾਏ,
ਹੁਣ ਜੰਗਲਾਂ ਵਿੱਚ ਜਦੋਂ ਸਿੰਘ ਗਏ ਪਰਿਵਾਰਾਂ ਸਮੇਤ, ਕਈਆਂ ਚੋਰਾਂ ਨੇ ਹਮਲਾ ਬੋਲ ਦਿੱਤਾ ਸਿੰਘਾਂ ਤੇ, ਚੋਰਾਂ ਨੇ ਲੁੱਟ ਲਏ, ਜੰਗਲੀ ਜਾਨਵਰਾਂ ਦੇ ਨਾਲ ਕਈ ਸਿੰਘਾਂ ਦਾ ਮੁਕਾਬਲਾ ਹੋਇਆ।
ਰੇ ਦੇਸ਼ ਮੈਂ ਇਹ ਕਰ ਜੋਏ,
ਔਰ ਜਿਹੜੇ ਥੋੜੇ ਬਹੁਤੇ ਸਿੰਘ ਰਹਿ ਗਏ ਕਿਤੇ ਇਲਾਕਿਆਂ ਵਿੱਚ ਉਹ ਲੁਕ ਕੇ ਰਹਿਣ ਲੱਗੇ ਅਬਦਾਲੀ ਦੀ ਆਮਦ ਸੁਣ ਕੇ।
ਜਿਨ ਫੜਾਏ ਸ਼ਰੀਕਨ ਸੋਏ,
ਉਹ ਜਿਹੜੇ ਸ਼ਰੀਕ ਸਨ ਉਹਨਾਂ ਸਿੰਘਾਂ ਦੇ ਪਿੰਡਾਂ ਚ ਰਹਿਣ ਵਾਲੇ, ਸਿੰਘਾਂ ਨਾਲ ਦਵੈਸ਼ ਰੱਖਣ ਵਾਲੇ, ਉਹਨਾਂ ਫੜ ਫੜ ਕੇ ਸਿੰਘ ਗਿਲਜਿਆਂ ਨੂੰ ਫੜਾ ਕੇ ਹਵਾਲੇ ਕਰ ਦਿੱਤੇ।
ਘਰ ਕੋ ਛੱਡ ਜੈ ਜੈ ਸਿੰਘ ਜੈ ਜੈ ਜਾਏ, ਤਹੀ ਤਹੀ ਦੁੱਖ ਬਹੁਤ ਪਾਏ।
ਘਰਾਂ ਨੂੰ ਛੱਡ ਕੇ, ਨਗਰਾਂ ਨੂੰ ਛੱਡ ਕੇ ਸਿੰਘ ਜਿੱਧਰ ਜਿੱਧਰ ਵੀ ਜਾਂਦੇ ਨੇ ਬੜੇ ਭਾਰੀ ਦੁੱਖਾਂ ਤੇ ਮੁਸੀਬਤਾਂ ਦਾ ਸਾਹਮਣਾ ਉਹ ਸਿੰਘਾਂ ਨੂੰ ਕਰਨਾ ਪੈਂਦਾ ਹੈ।
ਦੋਹਰਾ ਜੋ ਜੰਗਲ ਮੈਂ ਜਾਏ ਪੁਜੇ, ਸੁਰਲੇ ਬੇਗਾਨੇ ਬਾਰ।
ਔਰ ਜਿਹੜੇ ਸਿੰਘ ਇਧਰ ਮਾਲਵੇ ਦੇ ਜੰਗਲ ਦੇ ਇਲਾਕੇ ਵਿੱਚ ਆ ਗਏ ਉਹਨਾਂ ਨੂੰ ਵੀ ਹੁਣ ਬਗਾਨੇ ਦਰਾਂ ਤੇ ਬਹਿਣਾ ਕਿਹੜਾ ਸੌਖਾ, ਬਗਾਨੇ ਘਰ ਦੇ ਦਰਵਾਜ਼ਿਆਂ ਤੇ ਬਹਿਣਾ ਕੋਈ ਸੌਖਾ ਨਹੀਂ ਹੁੰਦਾ। ਇਸੇ ਕਰਕੇ ਭਗਤ ਜੀ ਨੇ ਵੀ ਕਿਹਾ, ਬਾਰ ਪਰਾਇਆ ਬੈਸਣਾ ਸਾਈ ਮੁਜਾ ਨਾ ਦੇ। ਬਗਾਨੇ ਦਰ ਤੇ ਜਾ ਕੇ ਬੈਠਣਾ ਬੜੀ ਮੁਸ਼ਕਲ ਵਾਲੀ ਬਾਤ ਹੁੰਦੀ ਹੈ। ਤੋ ਕਈ ਸਿੰਘ ਇਧਰ ਮਾਲਵੇ ਦੇ ਇਲਾਕੇ ਵਿੱਚ ਆਏ, ਪਰ ਇੱਥੇ ਵੀ ਬਗਾਨੇ ਦਰਾਂ ਦੇ ਬੂਹਿਆਂ ਤੇ ਬੈਠੇ ਉਹਨਾਂ ਦੀ ਖੁਆਰੀ ਹੋਈ।
ਨਿਹੰਗ ਸਿੰਘ ਐਸੇ ਸੁਣਿਓ ਤੋ ਮਨ ਕੀਓ ਵਿਚਾਰ।
ਹੁਣ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਨੇ ਜਦੋਂ ਇਹ ਗੱਲ ਸੁਣੀ, ਖਾਲਸਾ ਜੀ ਜਿਹੜੀ ਕਥਾ ਪਹਿਲਾਂ 2 ਦਿਨ ਪਹਿਲਾਂ ਹੋ ਚੁੱਕੀ ਹੈ ਇਹ ਉਸ ਤੋਂ ਪਹਿਲਾਂ ਦਾ ਪ੍ਰਸੰਗ ਹੈ, ਲਿਖਿਆ ਬਾਅਦ ਵਿੱਚ ਹੈ। ਤੋ ਕਹਿੰਦੇ ਜੋ ਬਾਬਾ ਗੁਰਬਖਸ਼ ਸਿੰਘ ਜੀ ਨੇ ਜਦੋਂ ਇਹ ਗੱਲ ਸੁਣੀ ਕਿ ਅਬਦਾਲੀ ਆ ਗਿਆ ਤੇ ਸਿੰਘ ਜਿਹੜੇ ਨੇ ਉਹ ਹਰਨ ਭਰਨ ਹੋ ਗਏ ਨੇ ਜੰਗਲਾਂ ਵਿੱਚ, ਕੋਈ ਮਾਲਵੇ ਨੂੰ ਜਾ ਨਿਕਲਿਆ, ਕੋਈ ਪਹਾੜਾਂ ਵਿੱਚ ਜਾ ਨਿਕਲਿਆ, ਕੋਈ ਜੰਗਲਾਂ ਵਿੱਚ ਜਾ ਲੁਕਿਆ, ਤੋ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਦਿਲ ਚ ਵਿਚਾਰ ਕੀਤੀ। ਇਹ ਅਕਾਲ ਤਖ਼ਤ ਸਾਹਿਬ ਤੇ ਰਹਿੰਦੇ ਸੀ, ਇਹਨਾਂ ਆਖਿਆ ਕਿ ਮੈਂ ਅਕਾਲ ਤਖ਼ਤ ਸਾਹਿਬ ਛੱਡ ਕੇ ਨਹੀਂ ਜਾਣਾ, ਕਿਉਂਕਿ ਅਬਦਾਲੀ ਆਏਗਾ, ਸਾਡੇ ਜਿਉਂਦਿਆਂ ਜੀ ਉਹ ਮਹਾਰਾਜ ਜੀ ਦੇ ਦਰਬਾਰ ਦੀ ਬੇਅਦਬੀ ਕਰੇ, ਇਹ ਗੱਲ ਸਾਨੂੰ ਗਵਾਰਾ ਨਹੀਂ, ਸਾਡੇ ਦਿਲ ਨੂੰ ਕਬੂਲ ਨਹੀਂ। ਅਸੀਂ ਇਸ ਪਾਵਨ ਤਖ਼ਤ ਦੀ ਰਾਖੀ ਕਰਦਿਆਂ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਾਖੀ ਕਰਦਿਆਂ ਸ਼ਹੀਦੀ ਪਾ ਜਾਈਏ, ਬਾਅਦ ਚ ਜੋ ਕਰੇਗਾ ਵੇਖੀ ਜਾਏਗੀ। ਤੋ ਬਾਬਾ ਗੁਰਬਖਸ਼ ਸਿੰਘ ਜੀ ਨੇ ਇਸ ਤਰ੍ਹਾਂ ਵਿਚਾਰ ਕੀਤੀ।
ਜੋ ਪਏ ਪੜੈ ਰੋ ਰਾਸ ਲੱਗਿਓ ਪੰਥ ਦੀਵਾ।
ਰਾਸ ਸਾਹਿਬ ਜੀ ਦਾ ਜਾਪ ਹੋਇਆ, ਸ਼ਾਮ ਦਾ ਸਮਾਂ ਸੀ, ਸੰਧਿਆ ਦਾ ਸਮਾਂ ਸੀ, ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ ਦੀਵਾਨ ਸਜਿਆ।
ਅਕਾਲ ਬੁੰਗੇ ਟਿਗ ਤਖ਼ਤ ਮਕਾਨ,
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੀ ਨੇੜੇ ਹੀ ਮਕਾਨ ਜਿੱਥੇ ਬਾਬਾ ਜੀ ਦਾ ਸ਼ਹੀਦੀ ਸਥਾਨ ਹੈ ਉਸੇ ਜਗ੍ਹਾ ਤੇ ਬੈਠੇ ਸਨ।
ਕਰ ਗੁਰਮਤ दियो बहीर तुराई।
गुरमता करके बाबा गुरबख्श सिंह जी ने जिहड़ा बहीर सी सिंघा दे परिवार सन होर सिंघ सन उन्हां नूं तां सारिआं नूं बाबा जी ने तोड़ दिता कि तुसीं इत्थों चले जाओ।
छड़ी फौज कचरी उस थाए,
कुछ गिणे चुने सूरमे जिहड़े बहादुर योधे सन ओह बाबा गुरबख्श सिंह जी दे कोल रह गए।
तब निहंग सिंह बाती उचारे, है को सिंह इस पंत मजारे।
कुछ सिंह बाबा जी दे कोल रह गए। बाबा गुरबख्श सिंह जी निहंग सिंह उस वेले उन्हां सिंघां दे दीवान विच बोले, कहिंदे कोई है तुहाडे विच इहो जिहा सिंह सूरमा, कोई इहो जिहा बहादुर योधा पंथ दे विच है।
लाए सीस करै दरगह पुकार,
जिहड़ा अपना सिर अबदाली दे सिर ते ला के अकाल पुरख की दरगाह विच जाके पुकार करे कि हे अकाल पुरख अबदाली का हिंदुस्तान विच आउणा बंद कर दे। पुकार करन वास्ते अपना सिर लेखे लावे अबदाली दे और अकाल पुरख की दरगाह विच पुकार करके अबदाली का रस्ता बंद कर देवे।
करै दरगाह पुकार सो पुकार उस मने करता।
इहो जिहा हठी तपी सूरबा सिंह होवे जिहड़ा अपना सिर लेखे ला के शहीदी पा के अकाल पुरख दे दरबार विच दरगाह च पुकार करे और ओदी पुकार परमात्मा दे चरणा विच करतार दे चरणा विच प्रवान हो जावे।
हठिया तपिया जपिया जोए,
इहो जिहा सिंह होवे जिहड़ा हठी होवे तपी होवे जपी होवे।
रहतवान सच्यार भी होवे,
रहतवान होवे सच्यार भी होवे, रहनी बहनी दा धारनी होवे।
पर स्वार्थ इत दे तू लावे,
पर स्वार्थ वास्ते अपनी देह नूं लेखे ला देवे देह नूं कुर्बान कर देवे।
वांग तारू सिंह तुरकन गलावे,
भाई तारू सिंह शहीद वांगू तुरकां नूं गाल देवे जिवें भाई तारू सिंह ने शहीदी पा के जकरीए नूं गाल दिता सी, जकरीए नूं खत्म कर दिता सी ना। भाई तारू सिंह दी अखीरली शहीदी सी जकरीए दे राज विच, हालांकि उन्हें पहला बड़िया नूं शहीद किया सी, पर भाई तारू सिंह नूं शहीद करन तों बाद जकरीया मौत दे घाट उतर गया सी। कहिंदे अबदाली ने भी बड़े सिंह मार दिते ने हुण ताईं, हमलिया विच कितने सिंह शहीद कर दिते ने, पर कोई हुण ऐसा अखीरला सिंह होवे जिहड़ा शहीदी पावे ते अबदाली नूं गाल देवे ना गिलजिआं नूं गाल देवे, इह गिलजिआं समेत मुड़ हिंदुस्तान विच आउण जोगा ना रहे।
सौ सिंघन सुन ऐसे कहियो, तुम ते सिख भलो को भयो।
बाबा गुरबख्श सिंह जी निहंग सिंह दे वचन नाल दे साथी सिंघां ने सुने, सुन के सिंघ बोले, कहिंदे बाबा जी निहंग सिंह जी तुहाडे वर्गा जती, तुहाडे वर्गा तपी और तुहाडे वर्गा हठी होर कौन हो सकता है, तुहाडे तो इलावा होर कौन हो सकता है इस वेले पंथ विच।
ऐसी शक्त और किस माए, पुजे पुकार जिस सच्ची दरगाए।
इन्नी शक्ति होर किहदे विच हो सकती है तुहाडे तो इलावा जिस दी कीती हुई पुकार सच्ची दरगाह विच पहुंच सके। बाबा गुरबख्श सिंह जी ऐसे महान सूरमे बहादुर योधे हठी तपी सिंह इस वेले पंथ विच साडे विच तुसी हो।
दोहेरा सो सुन सिंह जी, मन लई हाथ जोड़ सिर नाए।
गल सुन के बाबा गुरबख्श सिंह जी ने गल मन लई, कहिंदा खालखा खालसा जी जे ए बात है ते फिर मैं शहीदी प्राप्त करांगा, मैं अपना सिर अबदाली दे सिर ला के अकाल पुरख दी दरगाह विच पुकार करांगा।
खालसा अगे जोड़िया गाना लियो मंदाए,
खालसे अगे हाथ जोड़े बाबा गुरबख्श सिंह जी ने आख्या, खालसा जी मौत रूपी लाड़ी व्याहुणी है, लाड़े ने जदों लाड़ी व्याहुणी होवे उहदे हाथ ते गाना बन्निया जांदा है, ते मेरे हाथ ते भी गाना बन दिओ खालसा जी मौत दा। हाथ अगे कीता, अपने हाथ दे उत्ते बाबा गुरबख्श सिंह जी ने मौत दा गाना बनाया है।
जो पए निहंग सिंह ਤਾਂ ਬਚਨੀ ਉਚਾਰਾ।
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਉਸ ਵੇਲੇ ਫਿਰ ਬਚਨ ਉਚਾਰੇ ਕਹਿਣ ਲੱਗੇ,
ਹੈ ਗੁਰਮੁਖ ਜੋ ਸਿੰਘ ਪਿਆਰਾ।
ਵੀ ਤੁਹਾਡੇ ਸਿੰਘਾਂ ਵਿੱਚੋਂ ਕੋਈ ਹੈ ਐਸਾ ਗੁਰਮੁਖ ਸਿੰਘ, ਕੋਈ ਇਹੋ ਜਿਹਾ ਗੁਰੂ ਦਾ ਪਿਆਰਾ ਜਿਹੜਾ ਮੇਰੇ ਨਾਲ ਵੀ ਪਿਆਰ ਕਰਦਾ, ਗੁਰੂ ਨਾਲ ਵੀ ਪਿਆਰ ਕਰਦਾ।
ਕਰੇ ਤਿਆਰੀ ਹਮ ਜੰਗ ਹਮ ਸੰਗ ਸੋਏ,
ਸਾਡੇ ਨਾਲ ਤਿਆਰੀ ਕਰੇ ਲੜਨ ਵਾਸਤੇ, ਸਾਡੇ ਨਾਲ ਤਿਆਰੀ ਕਰਕੇ ਕਮਰ ਕੱਸਾ ਕਰੇ।
ਮੈਂ ਲਾਲੋ ਵੈ ਸਿਰ ਬਾਲੋ ਹੋਏ,
ਮੈਂ ਲਾੜਾ ਬਣਨਾ ਤੇ ਮੈਨੂੰ ਸਰਬਾਲੇ ਦੀ ਵੀ ਲੋੜ ਪੈਣੀ ਹੈ। ਖਾਲਸਾ ਜੀ ਲਾੜੇ ਦੇ ਨਾਲ ਸਰਬਾਲਾ ਹੁੰਦਾ ਨਾ, ਕਹਿੰਦੇ ਮੈਂ ਲਾੜਾ ਬਣਨਾ, ਮੌਤ ਰੂਪੀ ਲਾੜੀ ਵਿਆਹਣੀ ਹੈ। ਤੇ ਖਾਲਸਾ ਜੀ ਮੇਰੇ ਲਾੜੇ ਨਾਲ ਕੋਈ ਸਰਬਾਲਾ ਵੀ ਹੋਵੇਗਾ ਤਿਆਰ, ਤੁਹਾਡੇ ਵਿੱਚੋਂ ਕੋਈ ਸਰਬਾਲਾ ਵੀ ਆ ਜਾਵੇ।
ਸੁਣਤ ਬਚਨ ਸਿੰਘ ਕਈ ਖਲੋਏ,
ਬਾਬਾ ਗੁਰਬਖਸ਼ ਸਿੰਘ ਜੀ ਦਾ ਇਹ ਬਚਨ ਸੁਣ ਕੇ ਕਈ ਸਿੰਘ ਉੱਠ ਕੇ ਖਲੋ ਗਏ, ਕਹਿੰਦੇ ਬਾਬਾ ਜੀ ਮੈਂ ਤਿਆਰ ਆ। ਦੂਜਾ ਕਹਿੰਦਾ ਮੈਂ ਤਿਆਰ ਆ। ਬਾਬਾ ਜੀ ਕਹਿੰਦੇ ਵੀ ਸਿੰਘੋ ਗੱਲ ਏਦਾਂ ਵੀ ਸਰਬਾਲਾ ਤਾਂ ਇੱਕੋ ਹੀ ਹੁੰਦਾ, ਪਰ ਸਰਬਾਲੇ ਦੇ ਨਾਲ ਨਾਲ ਬਰਾਤ ਵੀ ਚਾਹੀਦੀ ਹੁੰਦੀ ਆ, ਬਾਕੀ ਸਿੰਘ ਬਰਾਤ ਰੂਪ ਚ ਤਿਆਰ ਹੋ ਜਾਓ, ਨਾਲ ਬਰਾਤੀ ਵੀ ਚਾਹੀਦੇ ਹਨ।
ਕਰ ਕੁਰਨੇ ਸਿੰਘ ਚਰਨ ਪਰਸੋਏ,
30 ਸਿੰਘ ਨਾਲ ਤਿਆਰ ਹੋਏ ਬਾਬਾ ਗੁਰਬਖਸ਼ ਸਿੰਘ ਜੀ ਦੇ। 30 ਸਿੰਘਾਂ ਨੇ ਤਿਆਰੀ ਕਰ ਲਈ, ਕਮਰ ਕੱਸੇ ਕਰ ਲਏ, ਸਭ ਨੇ ਬਾਬਾ ਗੁਰਬਖਸ਼ ਸਿੰਘ ਦਾ ਸਤਿਕਾਰ ਬੜਾ ਸੀ ਪੰਥ ਵਿੱਚ, ਵਿਦਵਾਨ ਪੁਰਸ਼ ਸਨ ਔਰ ਚੜ੍ਹਦੀ ਕਲਾ ਵਾਲੇ ਹੱਠੀ ਤਪੀ ਨਿਹੰਗ ਸਿੰਘ ਸਨ, ਬੜੀ ਉੱਚੀ ਅਵਸਥਾ ਦੇ ਮਾਲਕ ਭਾਈ ਮਨੀ ਸਿੰਘ ਦੇ ਚੇਲੇ ਸਨ। ਉਸ ਵਕਤ ਸਾਰਿਆਂ ਸਿੰਘਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕੁਰਨਸ਼ ਕੀਤੀ, ਹੱਥ ਜੋੜ ਕੇ ਨਮਸਕਾਰ ਕਰਕੇ ਸੀਸ ਨਵਾਇਆ।
ਸਿੰਘਨ ਤਬ ਐਸੀ ਉਚਾਰਾ,
ਸਾਰੇ ਸਿੰਘਾਂ ਨੇ ਉਸ ਵੇਲੇ ਬਚਨ ਉਚਾਰਿਆ, ਕਹਿਣ ਲੱਗੇ
ਹਮ ਚਾਤ ਤੇ ਬਚਨ ਤੁਮਾਰਾ।
ਕਹਿੰਦੇ ਬਾਬਾ ਜੀ ਅਸੀਂ ਤਾਂ ਤੁਹਾਡਾ ਬਚਨ ਚਾਹੁੰਦੇ ਸੀ ਕਿ ਬਾਬਾ ਜੀ ਬਚਨ ਕਰਨ ਤੇ ਅਸੀਂ ਉਹਨਾਂ ਦੇ ਨਾਲ ਤਿਆਰ ਹੋ ਕੇ ਸ਼ਹੀਦੀਆਂ ਪਾਈਏ।
ਸਿੰਘਨ ਦੇਖ ਸਿੰਘ ਔਰ ਪਏ ਖੜੇ,
ਪਹਿਲਾਂ ਤਾਂ 5-7 ਸਿੰਘ ਹੀ ਖਲੋਤੇ, ਉਹਨਾਂ ਨੂੰ ਵੇਖ ਕੇ ਬਾਕੀ ਵੀ ਸਾਰੇ ਸਿੰਘ ਉੱਠ ਖਲੋਤੇ ਹਨ।
ਤੁਮ ਲਾੜੇ ਹਮ ਹੋਏ ਜੰਜ ਚੜੇ,
ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਹੋ ਸਾਡੇ ਲਾੜੇ ਤੇ ਅਸੀਂ ਸਾਰੇ ਤੁਹਾਡੇ ਨਾਲ ਜਾਂਜੀ ਬਣ ਕੇ ਜੰਜ ਰੂਪ ਵਿੱਚ ਚੜਾਂਗੇ।
ਤਬ ਨਿਹੰਗ ਸਿੰਘ ਐਸੇ ਕਹਿਓ, ਯਾਂ ਕੋ ਫਲ ਜਨਮ ਅਗੇ ਲਿਓ।
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਉਸ ਵੇਲੇ ਸਿੰਘਾਂ ਦਾ ਇਹ ਪਿਆਰ ਵੇਖ ਕੇ, ਉਹਨਾਂ ਅੰਦਰ ਸ਼ਹੀਦੀ ਦਾ ਜਜ਼ਬਾ ਵੇਖ ਕੇ ਬੋਲੇ, ਕਹਿੰਦੇ ਸਿੰਘੋ ਇਹਦਾ ਫਲ ਤੁਹਾਨੂੰ ਅਗਲੇ ਜਨਮ ਚ ਜ਼ਰੂਰ ਮਿਲੇਗਾ। ਇਸ ਜਨਮ ਚ ਸ਼ਹੀਦੀ ਪਾਓਗੇ ਤੇ ਅਗਲੇ ਜਨਮ ਚ ਇਹਦਾ ਫਲ ਮਿਲੇਗਾ, ਰਾਜ ਦੇ ਰੂਪ ਵਿੱਚ ਤੁਸੀਂ ਰਾਜੇ ਹੋਵੋਗੇ, ਬਾਦਸ਼ਾਹ ਹੋਵੋਗੇ।
ਸੀਸ ਲਾਏ ਹਮ ਕਰੇ ਵਿਆਹ,
ਅਸੀਂ ਆਪਣਾ ਸਿਰ ਲੇਖੇ ਲਾ ਕੇ ਮੌਤ ਰੂਪੀ ਲਾੜੀ ਨੂੰ ਵਿਆਹਾਂਗੇ।
ਬਹੁ ਪਤਸ਼ਾਹੀ ਅਸੀਂ ਲੈ ਪਰਣਾਏ,
ਜਦੋਂ ਮੌਤ ਰੂਪੀ ਲਾੜੀ ਵਿਆਹਾਂਗੇ ਨਾ ਉਦੋਂ ਕਈ ਪਾਤਸ਼ਾਹੀਆਂ ਪ੍ਰਣਾਵਾਂਗੇ, ਕਈ ਪਾਤਸ਼ਾਹੀਆਂ ਆਪਣੇ ਅਖਤਿਆਰ ਕਰਾਂਗੇ, ਅਧੀਨ ਕਰਾਂਗੇ।
ਹਮਰਾ ਸੰਗ ਜੋ ਜਾਂਜੀ ਲੋਗ,
ਜਿਹੜੇ ਸਾਡੇ ਨਾਲ ਸਾਡੇ ਜਾਂਜੀ ਬਣਨਗੇ, ਸਾਡੇ ਨਾਲ ਜਿਹੜੇ ਜਾਂਜੀ ਸਿੰਘ ਤਿਆਰ ਹੋਣਗੇ।
ਪਾਤਸ਼ਾਹੀਓ ਵੱਡੇ ਉਹ ਵੀ ਹੋਗ,
ਪਾਤਸ਼ਾਹੀਆਂ ਨਾਲੋਂ ਵੀ ਵੱਡੇ ਹੋਣਗੇ, ਉਹਨਾਂ ਕੋਲ ਵੀ ਪਾਤਸ਼ਾਹੀਆਂ ਦੇ ਵੱਡੇ ਰੁਤਬੇ ਹੋਣਗੇ।
ਦੋਹੇਰਾ ਸਮਰ ਸੀਸ ਸਨ ਮੁਕਦੇ, ਪੋਪ ਪਾਏ ਬਦਰਾ।
ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਖਾਲਸਾ ਜੀ ਜਿਹੜਾ ਰਣ ਦੇ ਮੈਦਾਨ ਵਿੱਚ ਸਾਹਮਣੇ ਹੋ ਕੇ ਅੱਗੇ ਵੱਧ ਕੇ ਆਪਣੀ ਛਾਤੀ ਦੇ ਉੱਤੇ ਸ਼ਸਤਰ ਝੱਲ ਕੇ ਸ਼ਹੀਦ ਹੁੰਦਾ, ਉਸ ਸ਼ਹੀਦ ਨੂੰ ਬੜੀ ਵੱਡੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਉਹ ਬੜਾ ਵੱਡਾ ਮਹਾਨ ਭੂਪ ਰਾਜਾ ਹੋ ਬਣਦਾ, ਰਾਜਾ ਹੋ ਨਿਬੜਦਾ ਹੈ।
ਉਸ ਤੋਤਰ ਚੰਡੀ ਮੈਂ ਕਹਿਓ ਸ਼੍ਰੀ ਸਤਿਗੁਰ ਮੁਖਵਾਜ,
ਬਾਬਾ ਗੁਰਬਖਸ਼ ਸਿੰਘ ਜੀ ਨੇ ਫਿਰ ਦੱਸਿਆ, ਆਖਿਆ ਖਾਲਸਾ ਜੀ ਇਸ ਬਚਨ ਦੀ ਪ੍ਰੋੜਤਾ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਚੰਡੀ ਚਰਿੱਤਰ ਦੀ ਜੋ ਪਾਵਨ ਬਾਣੀ ਹੈ, ਚੰਡੀ ਚਰਿੱਤਰ ਦੇ ਵਿੱਚ ਗੁਰੂ ਕਲਗੀਧਰ ਜੀ ਨੇ ਇਹ ਬਚਨ ਕਹੇ ਹਨ, ਸੁਣੋ ਜੀ।
ਜੋ ਪਈ ਸਮਰ ਸਮ ਹੈ ਸੀਸ ਤੋਂ ਪੈਂਚੜਾਵੇ।
ਇਹ ਬਚਨ ਦਸਵੇਂ ਪਾਤਸ਼ਾਹ ਨੇ ਚੰਡੀ ਚਰਿੱਤਰ ਚ ਲਿਖੇ ਨੇ, ਬਾਬਾ ਗੁਰਬਖਸ਼ ਸਿੰਘ ਜੀ ਨੇ ਸੁਣਾਏ ਕਿ ਸਮਰ ਸਾਮ ਹੈ ਸੀਸ ਤੋਂ ਪੈ ਛੜਾਵੇ, ਜਿਹੜਾ ਜੰਗ ਦੇ ਮੈਦਾਨ ਵਿੱਚ ਮੂਹਰੇ ਹੋ ਕੇ ਵੈਰੀਆਂ ਵੱਲੋਂ ਚਲਾਈਆਂ ਗੋਲੀਆਂ ਤੋਪਾਂ ਦੇ ਗੋਲੇ, ਉਹਨਾਂ ਵੱਲੋਂ ਚਲਾਏ ਹਥਿਆਰ ਤੇ ਸ਼ਸਤਰ ਆਪਣੇ ਸਾਹਮਣੇ ਸਨਮੁਖ ਹੋ ਕੇ ਸਰੀਰ ਤੇ ਚੱਲਦਾ ਹੈ।
ਮਹਾਭੂਪ ਹੋਏ ਔਤਰੈ ਰਾਜ ਪਾਵੇ,
ਉਹ ਮਹਾਨ ਵੱਡਾ ਭੂਪ ਹੋ ਕੇ ਔਤਰਦਾ ਹੈ ਔਰ ਉਹਨੂੰ ਬੜੇ ਵੱਡੇ ਭਾਰੀ ਰਾਜ ਦੀ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਹੋਏ ਸਤ ਤਿਮ ਜਿਮ ਗੁਰ ਆਖਾ,
ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਖਾਲਸਾ ਜੀ ਜਿਹੜੇ ਬਚਨ ਗੁਰੂ ਕਲਗੀਧਰ ਨੇ ਕਹੇ ਨੇ ਬਿਲਕੁਲ ਸਤਵਾ ਦਰੁਸਤ ਨੇ, ਇਸੇ ਤਰ੍ਹਾਂ ਹੀ ਹੋਵੇਗਾ ਜਿਹੜਾ ਸਾਹਮਣੇ ਹੋ ਕੇ ਵੈਰੀਆਂ ਨਾਲ ਲੜ ਕੇ ਖਿੜੇ ਮੱਥੇ ਆਪਣੀ ਛਾਤੀ ਤੇ ਵਾਰ ਚੱਲੇਗਾ, ਖਾਲਸਾ ਉਹੀ ਰਾਜ ਕਾਇਮ ਕਰੇਗਾ, ਉਹੀ ਸਿੰਘ ਆਉਣ ਵਾਲੇ ਸਮੇਂ ਚ ਰਾਜੇ ਹੋਣਗੇ।
ਇਹੀ ਬਚਨ ਗੁਰਬਖਸ਼ ਸਿੰਘ ਭਾਖਾ,
ਔਰ ਇਹੀ ਬਚਨ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਕਹੇ ਹਨ।
ਤੌਲੋ ਪੁਜਿਓ ਸ਼ਾ ਆਏ ਲਾਹੌਰ,
ਬਾਬਾ ਗੁਰਬਖਸ਼ ਸਿੰਘ ਜੀ ਨੇ ਤਿਆਰੀ ਕਰ ਲਈ ਕਿ ਅਬਦਾਲੀ ਆਵੇਗਾ ਇੱਥੇ, ਪਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਛੱਡ ਕੇ ਨਹੀਂ ਜਾਣਾ, ਅਸੀਂ ਦਰਬਾਰ ਸਾਹਿਬ ਸੁੰਜਾ ਛੱਡ ਕੇ ਨਹੀਂ ਜਾਣਾ, ਅਸੀਂ ਦਰਬਾਰ ਸਾਹਿਬ ਦੀ ਆਨ ਤੇ ਨਿਸ਼ਾਨਾਂ ਨੂੰ ਕਾਇਮ ਰੱਖਣ ਵਾਸਤੇ ਆਪਣੀਆਂ ਸ਼ਹੀਦੀਆਂ ਦੇਵਾਂਗੇ, ਦੁਸ਼ਮਣਾਂ ਦਾ ਮੁਕਾਬਲਾ ਕਰਾਂਗੇ। ਬਾਬਾ ਗੁਰਬਖਸ਼ ਸਿੰਘ ਜੀ ਨੇ ਇੱਧਰ ਤਿਆਰੀ ਕਰ ਲਈ, ਉਧਰੋਂ ਗੁਰੂ ਖਾਲਸਾ ਜੀ ਲਾਹੌਰ ਅਬਦਾਲੀ ਆ ਪਹੁੰਚਿਆ, ਅਬਦਾਲੀ ਲਾਹੌਰ ਆ ਪਹੁੰਚਿਆ ਹੈ।
ਚਲਿਓ ਚੈਥੋ ਦਿੱਲੀ ਔਰ,
ਅਬਦਾਲੀ ਲਾਹੌਰ ਤੋਂ ਦਿੱਲੀ ਜਾਣਾ ਚਾਹੁੰਦਾ ਸੀ, ਉਹ ਦਿੱਲੀ ਵੱਲ ਵਧਣਾ ਚਾਹੁੰਦਾ ਸੀ।
ਸ੍ਰੀ ਅੰਮ੍ਰਿਤਸਰ ਸਿੰਘ ਉਹਨ ਸੁਨੇ,
ਉਹਨੂੰ ਜਦੋਂ ਪਤਾ ਲੱਗਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿੰਘ ਨੇ ਔਰ ਉਹਨਾਂ ਨੇ ਮੋਰਚੇ ਲਾਏ ਹੋਏ ਨੇ, ਮੇਰਾ ਮੁਕਾਬਲਾ ਕਰਨਾ ਚਾਹੁੰਦੇ ਨੇ, ਮੇਰਾ ਟਾਕਰਾ ਸਿੰਘਾਂ ਦਾ ਤਾਂ ਵੈਰੀ ਸੀ ਨਾ ਅਬਦਾਲੀ, ਉਹਨੂੰ ਜਦੋਂ ਖਬਰ ਹੋਈ ਕਿ ਅਬਦਾਲੀ ਨੂੰ ਕਿ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਡੇਰੇ ਕੀਤੇ ਹੋਏ ਨੇ,
ਪਰ ਉਹ ਚੈਸੋ ਪਰ ਉਹਨੇ,
ਅਬਦਾਲੀ ਚਾਹੁੰਦਾ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰਨਾ, ਉਹਨਾਂ ਸਿੰਘਾਂ ਤੇ ਹਮਲਾ ਕਰਨਾ।
ਸੁਣ ਅਵਾਈ ਕੰਮ ਦਿਲ ਨੱਠ ਗਏ,
ਜਦੋਂ ਅਬਦਾਲੀ ਦੀ ਅਵਾਈ ਸੁਣੀ, ਪਹਿਲਾਂ ਜ਼ਿਆਦਾ ਸੀ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਕੁਝ ਸਿੰਘ ਗਿਣਤੀ ਵਿੱਚ ਜ਼ਿਆਦਾ ਸਨ, ਜਦੋਂ ਕਈਆਂ ਨੇ ਸੁਣਿਆ ਕਿ ਅਬਦਾਲੀ ਆ ਰਿਹਾ ਤੇ ਕਈ ਕੰਮ ਦਿਲੇ ਜਿਹੜੇ ਸਨ ਬਾਹਾਂ ਖੜੀਆਂ ਕਰਕੇ ਉੱਥੋਂ ਨਿਕਲ ਗਏ, ਉੱਥੋਂ ਦੌੜ ਗਏ।
ਗੁਰਬਖਸ਼ ਸਿੰਘ ਸਗਵਾਂ ਤੋਰ ਦੇ,
ਸਗੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪ ਉਹਨਾਂ ਨੂੰ ਤੋਰਿਆ, ਕਹਿੰਦੇ ਵੀ ਜਿਹੜੇ ਕੰਮ ਦਿਲ ਲਿਓ ਚਲੇ ਜਾਓ, ਅਸੀਂ ਤਾਂ ਇੱਥੇ ਸ਼ਹੀਦੀ ਪਾਉਣੀ ਆ, ਅਸੀਂ ਇੱਥੋਂ ਨਹੀਂ ਜਾਣਾ, ਜਿਹੜੇ ਕੰਮ ਦਿਲ ਨੇ ਉਹ ਇੱਥੋਂ ਚਲੇ ਜਾਣ।
ਉੱਥੇ ਪੁਚੰਗੇ ਜੋ ਗੁਰ ਲਾਲ ਹੁਣ ਸ਼ਹੀਦ ਕਿਚਰੇ ਸਿੰਘ ਨਾਲ,
ਪੁਜੰਗੀ ਤੇ ਗੁਰੂ ਕੇ ਲਾਲ ਸਨ, ਗੁਰੂ ਕੇ ਯੋਧੇ ਸਨ, ਉਹ ਰਹਿ ਗਏ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ, ਜਿਨ੍ਹਾਂ ਨੇ ਮਨ ਚ ਪ੍ਰਣ ਕੀਤਾ ਸੀ ਕਿ ਅਸੀਂ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਸ਼ਹੀਦੀ ਪਾਉਣੀ ਹੈ, ਉਹ ਨਹੀਂ ਗਏ, ਜਿਹੜੇ ਕੰਮ ਦਿਲ ਤੇ ਕਮਜ਼ੋਰ ਦਿਲ ਸਨ ਉਹ ਚਲੇ ਗਏ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਉੱਥੋਂ ਹਰਨ ਭਰਨ ਹੋ ਗਏ, ਦੂਰ ਚਲੇ ਗਏ।
ਕਿਸੇ ਪਛਾਕਤੀ ਨੀਲੀ ਸਜਾਏ,
ਕਈ ਸਿੰਘਾਂ ਦੇ ਵਿੱਚੋਂ ਕਈਆਂ ਨੇ ਨੀਲੇ ਰੰਗ ਦੀਆਂ ਪੁਸ਼ਾਕਾਂ, ਨੀਲੇ ਰੰਗ ਦੇ ਬਾਣੇ ਸਜਾਏ ਹੋਏ ਨੇ।
ਕਿਨੈ ਸੇਤ ਕਿਸੇ ਕੇਸਰੀ ਰੰਗਵਾਏ,
ਕਿਸੇ ਨੇ ਚਿੱਟੇ ਰੰਗ ਦੀਆਂ ਪੁਸ਼ਾਕਾਂ ਪਾਈਆਂ, ਕਈਆਂ ਨੇ ਕੇਸਰੀ ਰੰਗ ਦੇ ਬਾਣੇ, ਕੇਸਰੀ ਰੰਗ ਦੇ ਆਪਣੇ ਸਰੀਰ ਤੇ ਚੋਲੇ ਰੰਗਵਾ ਕੇ ਧਾਰਨ ਕੀਤੇ ਹੋਏ ਨੇ।
ਸ੍ਰੀ ਅਕਾਲ ਬੁੰਗੇ ਸਨਮੁਖ ਦਰਬਾਰ,
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਦਰਬਾਰ ਸਾਹਿਬ ਦੇ ਅੰਦਰ
ਵੀ ਸੁਖੈ ਸਿੰਘ ਭਏ ਤਿਆ,
ਤਿਆਰੀਆਂ ਕਰ ਲਈਆਂ ਸਿੰਘਾਂ ਨੇ, ਸ਼ਹੀਦੀ ਦੇਗਾਂ ਦੇ ਰਗੜੇ ਲਾਏ, ਸਰਦਾਈਆਂ ਤਿਆਰ ਕੀਤੀਆਂ।
ਕਰੈ ਸੁਕਾਲੀ ਉੱਠ ਉੱਠ ਝਾਂਕ,
ਕਾਲੀ ਕਰਦੇ ਸਿੰਘ ਝਾਕ ਝਾਕ ਕੇ ਵੇਖਦੇ, ਦੁਸ਼ਮਣ ਜਿਵੇਂ ਦੂਰੋਂ ਨਾ ਇੱਦਾਂ ਹੱਥ ਰੱਖ ਕੇ ਸਿਰ ਦੇ ਉੱਤੇ ਵੇਖਦੇ ਨੇ ਵੀ ਆਇਆ ਨੀ ਅਬਦਾਲੀ, ਹਾਲੇ ਆਈ ਨੀ ਫੌਜ, ਹਾਲੇ ਏਦਾਂ ਝਾਕ ਝਾਕ ਕੇ ਵੇਖਦੇ ਹਨ।
ਹੁਣ ਸ਼ਹੀਦ ਸੁਪਰਿਤ ਕਾ
ਔਰ ਪਰ ਹਿੱਤ, ਇੱਥੇ ਧਰਮ ਵਾਸਤੇ ਸ਼ਹੀਦੀ ਹੋ ਰਹੀ ਹੈ। ਇਹ ਸਿੰਘ ਕਿਤੇ ਆਪਣੇ ਨਿੱਜੀ ਸਵਾਰਥ ਲਈ ਸ਼ਹੀਦ ਨਹੀਂ ਹੋ ਰਹੇ, ਆਪਣੇ ਧਰਮ ਦੀ ਰਾਖੀ ਲਈ ਸ਼ਹੀਦ ਹੋ ਰਹੇ ਨੇ।
ਪੈਰ ਸ਼ਸਤਰ ਇਮਸਾ ਜਿਓ ਸਜਾ ਸਾਜ,
ਇਸੇ ਤਰ੍ਹਾਂ ਸ਼ਸਤਰ ਧਾਰਨ ਕਰਕੇ ਆਪਣਾ ਤਨ ਸਾਜ ਲਏ ਨੇ, ਤਿਆਰ ਬਰ ਤਿਆਰ ਹੋ ਗਏ ਨੇ।
ਦੋਹੇਰਾ ਬਸਤਰ ਸ਼ਸਤਰ ਪੈਰ ਸਿੰਘ ਭਏ ਤਬੈ ਸਾਵਧਾਨ,
ਸੋਹਣੇ ਬਸਤਰ ਸ਼ਸਤਰ ਧਾਰਨ ਕਰਕੇ ਸਿੰਘ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ। ਪਤਾ ਸੀ ਅਬਦਾਲੀ ਨੇ ਆਉਣਾ ਹਮਲਾ ਕਰਨ, ਤਿਆਰੀ ਕਰ ਲਈ। ਖਾਲਸਾ ਜੀ, ਇਸੇ ਬਚਨ ਦੀ ਪਾਲਣਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਕੀਤੀ। ਇਸ ਸ਼ਹੀਦੀ ਨੂੰ ਯਾਦ ਕਰਦਿਆਂ ਉਹਨਾਂ ਦੀ ਸ਼ਹੀਦੀ ਵੀ ਨਾਲ ਚੇਤੇ ਆਉਂਦੀ। ਐਨਵੇਂ ਨੇ ਇਸੇ ਤਰ੍ਹਾਂ ਦੀ ਸ਼ਹੀਦੀ ਸੀ ਮਹਾਂਪੁਰਖਾਂ ਦੀ, ਉਹਨਾਂ ਨੇ ਵੀ ਇਸੇ ਪ੍ਰਕਾਰ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਸ਼ਹੀਦੀ ਦਿੱਤੀ ਹੈ। ਸੋ ਉਹਨਾਂ ਸ਼ਹੀਦਾਂ ਨੂੰ ਵੀ ਨਮਸਕਾਰ ਹੈ, ਉਹਨਾਂ ਨੂੰ ਵੀ ਪ੍ਰਣਾਮ ਹੈ। ਦੋਨਾਂ ਹੀ ਸ਼ਹੀਦਾਂ ਦੇ ਅਸਥਾਨ ਨੇ, ਜਿਹੜੇ 84 ਚ ਸਿੰਘ ਸ਼ਹੀਦ ਹੋਏ ਉਹਨਾਂ ਦੀ ਵੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਕਾਇਮ ਹੈ। ਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੀ ਵੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਸੁਸ਼ੋਭਿਤ ਹੈ। ਤੋ ਉਹਨਾਂ ਸਮੂਹ ਸ਼ਹੀਦਾਂ ਨੂੰ ਨਮਸਕਾਰ ਹੈ। ਇੱਥੇ ਸਾਰੇ ਸਿੰਘ ਤਿਆਰ ਬਰ ਤਿਆਰ ਹੋ ਰਹੇ ਨੇ, ਸੋਹਣੇ ਬਸਤਰ ਸੋਹਣੇ ਸ਼ਸਤਰ ਧਾਰਨ ਕਰਕੇ ਸਾਵਧਾਨ ਹੋ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਪੜੇ ਗੁਰੂ ਨਾਨਕ ਭਗਤ ਹਰਿ ਧਿਆਨ,
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਪੜ੍ਹਦੇ ਨੇ ਸਿੰਘ, ਤੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹਨ।
ਜੋ ਪਈ ਪੰਜ ਪੌੜੀ ਸਿੰਘ ਆਨੰਦ ਪੜਾਇਓ,
ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ ਖਾਲਸਾ ਜੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਗਈ ਆ, ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਲਓ। ਪੰਜ ਪੌੜੀਆਂ ਸ੍ਰੀ ਆਨੰਦ ਸਾਹਿਬ ਦੀਆਂ ਪੜੀਆਂ ਹਨ।
ਗੁਰ ਗਣੇਸ਼ ਜਿਵ ਗ੍ਰੰਥ ਪੁਜਾਇਓ,
ਖਾਲਸਾ ਜੀ ਆਮ ਕਰਕੇ ਹਿੰਦੂ ਵੀਰਾਂ ਵਿੱਚ ਜਦੋਂ ਬਰਾਤ ਚੜ੍ਹਦੀ ਹੈ ਨਾ, ਤੇ ਉਹ ਪਹਿਲਾਂ ਗਣੇਸ਼ ਨੂੰ ਮਨਾਉਂਦੇ, ਉਹਨੂੰ ਮੰਗਲ ਦਾ ਸੂਚਕ ਮੰਨਦੇ ਨੇ ਗਣੇਸ਼ ਨੂੰ। ਗਣੇਸ਼ ਦੀ ਪੂਜਾ ਕਰਕੇ ਫਿਰ ਕੋਈ ਨਾ ਕੋਈ ਜਿਹੜਾ ਸ਼ੁਭ ਕੰਮ ਕਰਨਾ ਹੋਵੇ ਨਾ ਉਹਨਾਂ ਨੇ, ਤੇ ਸ਼ੁਭ ਕੰਮ ਕਰਨ ਵਾਸਤੇ ਉਹ ਗਣੇਸ਼ ਮਨਾਉਂਦੇ ਨੇ। ਪਰ ਬਾਬਾ ਗੁਰਬਖਸ਼ ਸਿੰਘ ਜੀ ਤੇ ਇਹਨਾਂ ਸਾਰੇ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ, ਕਹਿੰਦੇ ਸਾਡਾ ਗੁਰੂ ਸਾਡੇ ਲਈ ਗਣੇਸ਼ ਮੰਗਲਕਾਰੀ ਹੈ, ਸਾਡਾ ਗੁਰੂ ਹੀ ਸਾਡੇ ਵਾਸਤੇ ਸਭ ਕੁਝ ਹੈ, ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਸਭ ਕੁਝ ਸਾਡੇ ਲਈ ਗੁਰੂ ਹੈ।
ਵਿਆਹ ਵਾਂਗ ਕਿਉਂ ਜਗ ਉਛਾਏ,
ਵਿਆਹ ਤੇ ਉਛਾਹ ਹੁੰਦਾ ਨਾ, ਉਸੇ ਤਰ੍ਹਾਂ ਦਾ ਉਛਾਹ ਉਸੇ ਤਰ੍ਹਾਂ ਦਾ ਯੱਗ ਬਾਬਾ ਗੁਰਬਖਸ਼ ਸਿੰਘ ਜੀ ਨੇ ਕੀਤਾ ਹੈ।
ਸਿੰਘ ਨੂੰ ਬਹਾਏ ਖੁਲਾਇਓ ਕੜਾ ਪ੍ਰਸ਼ਾਦ,
ਉਸ ਵਕਤ ਸਿੰਘਾਂ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ, ਅਰਦਾਸੇ ਸੋਧੇ ਤੇ ਦੇਗਾਂ ਵਰਤਾਈਆਂ ਹਨ।
ਅਤਰੇ ਅੰਬੀਰ ਸਿੰਘ ਅੰਗ ਵਲਾਵੇ,
ਵਿਆਹ ਤੇ ਲਾੜਾ ਚੜ੍ਹੇ ਨਾ ਤੇ ਉਹ ਆਪਣੇ ਸਰੀਰ ਤੇ ਮਹਿਕਾਂ ਲਾਉਂਦਾ, ਸਿੰਘਾਂ ਨੇ ਵੀ ਅਤਰ ਮੰਗਾਇਆ, ਅੰਬੀਰ ਆਪਣੇ ਤਨਾਂ ਤੇ ਸਜਾਇਆ ਹੈ।
ਜਿਸ ਬਿਦ ਬਟਨੇ ਲਾੜੇ ਲਾਵੇ,
ਜਿਵੇਂ ਲਾੜੇ ਨੂੰ ਵਟਣਾ ਮਲਿਆ ਜਾਂਦਾ ਹੈ, ਇਸੇ ਤਰ੍ਹਾਂ ਕਈ ਸਿੰਘ ਆਪਣੇ ਤਨਾਂ ਤੇ ਵਟਣਾ ਮਲ ਮਲ ਕੇ ਸਰੀਰ ਨਹਾਉਣ ਲੱਗੇ ਹਨ।
ਸ਼ਬਦ ਪੜੇ ਸਿੰਘ ਸਾਜ ਵਜਾਵੇ,
ਸ਼ਬਦ ਪੜ੍ਹਦੇ ਨੇ ਨਾਲ ਸਾਜ ਵਜਾਉਂਦੇ ਹਨ।
ਵਾਂਗ ਸੁਹਾਗਨ ਘੋੜੀਆਂ ਗਾਵੇ,
ਜਿਵੇਂ ਸੁਹਾਗ ਗਾਈਦੇ ਨੇ ਨਾ ਇਦਾਂ ਸ਼ਬਦ ਗਾਉਂਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬੜਹੰਸ ਰਾਗ ਦੀਆਂ ਘੋੜੀਆਂ ਉਹ ਸਿੰਘ ਗਾਉਂਦੇ ਹਨ।
ਉੱਠੇ ਅੰਮ੍ਰਿਤਸਰ ਸਿੰਘ ਜੀ ਨਹਾਇਓ,
ਬਾਬਾ ਗੁਰਬਖਸ਼ ਸਿੰਘ ਜੀ ਨੂੰ ਵਟਣਾ ਮਲਿਆ ਸਿੰਘਾਂ ਨੇ, ਜਿਵੇਂ ਲਾੜੇ ਨੂੰ ਵਟਣਾ ਮਲੀਦਾ ਨਾ ਏਦਾਂ ਬਾਬਾ ਜੀ ਨੂੰ ਵੀ ਵਟਣਾ ਮਲਿਆ। ਵਟਣਾ ਮਲ ਕੇ ਸਰੀਰ ਇਤਰ ਫੁਲੇਲ ਦੇ ਨਾਲ ਸੁਗੰਧਿਤ ਕਰਕੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਉੱਠੇ, ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਆਏ ਔਰ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ।
ਅਕਾਲ ਬੂੰਗੇ ਪਰ ਤਖ਼ਤ ਬਾਇਓ,
ਔਰ ਅਕਾਲ ਬੂੰਗੇ ਤੇ ਆ ਕੇ ਤਖ਼ਤ ਤੇ ਵਾਪਸ ਆਏ।
ਨਹੀਂ ਪੁਛਾ ਸਿੰਘ ਪੈਰ ਸੁਹਾਇਓ,
ਅੱਜ ਨਵਾਂ ਚੋਲਾ ਨਵੀਂ ਪੁਸ਼ਾਕ ਨਵਾਂ ਦਸਤਾਰਾ, ਜਿਵੇਂ ਲਾੜਾ ਨਵੀਂ ਪੁਸ਼ਾਕ ਪਾਉਂਦਾ, ਇਹਦਾ ਨਵੀਂ ਪੁਸ਼ਾਕ ਬਾਬਾ ਗੁਰਬਖਸ਼ ਸਿੰਘ ਜੀ ਨੇ ਧਾਰਨ ਕੀਤੀ ਹੈ।
ਜੰਗ ਕੱਚ ਗਲ ਚੋਲਾ ਪਾਇਓ,
ਪੇੜ ਕਛਹਿਰਾ ਔਰ ਸਰੀਰ ਦੇ ਉੱਤੇ ਬੜਾ ਸੁੰਦਰ ਚੋਲਾ ਧਾਰਨ ਕੀਤਾ ਹੈ।
ਸੀਸ ਪੱਗ ਲਈ ਖੋਬ ਛਕਾਏ,
ਸੀਸ ਦੇ ਉੱਤੇ ਬੜੀ ਸੋਹਣੀ ਦਸਤਾਰ ਪੇਚ ਲਾ ਲਾ ਕੇ ਬਾਬਾ ਗੁਰਬਖਸ਼ ਸਿੰਘ ਜੀ ਬੰਨਦੇ ਹਨ।
ਧਰੇ ਚੱਕਰ ਸਿਰ ਪੇਚੇ ਦਾਏ,
ਪੇਚ ਦੇ ਵਿਚਕਾਰ ਇੱਕ ਚੱਕਰ, ਚੱਕਰ ਪਾ ਕੇ ਉੱਤੇ ਫਿਰ ਪੇਚ ਲਾਇਆ ਹੈ। ਆਮ ਕਰਕੇ ਕਈ ਨਿਹੰਗ ਸਿੰਘ ਉੱਤੇ ਵੀ ਚੱਕਰ ਲਾ ਲੈਂਦੇ ਨੇ, ਪਰ ਦੁਮਾਲੇ ਦਾ ਪੇਚ ਦੋ ਪੇਚ ਰਹਿਣ ਦੇ ਵਿੱਚ ਲਾ ਕੇ ਚੱਕਰ ਉੱਤੋਂ ਫਿਰ ਦੁਮਾਲੇ ਦਾ ਪੇਚ, ਤਾਂ ਜੋ ਚੱਕਰ ਜਿਹੜਾ ਸਿਰ ਤੋਂ ਉਤਰੇ ਨਾ, ਕਿਉਂਕਿ ਚੱਕਰ ਵੀ ਰਾਖੀ ਕਰਦਾ ਹੈ ਸਿਰ ਤੇ ਸ਼ਸਤਰ ਤੋਂ। ਤੋ ਇਸ ਪ੍ਰਕਾਰ ਨਾਲ ਚੱਕਰ ਬਾਬਾ ਜੀ ਨੇ ਸਜਾਇਆ ਹੈ।
ਚੱਕਰਨ ਕਹਿ ਮਦ ਕਰਦ ਗਡੋਏ,
ਉਹਨਾਂ ਚੱਕਰਾਂ ਦੇ ਵਿਚਕਾਰ ਕਰਦ, ਜਿਹਨੂੰ ਸ਼੍ਰੀ ਸਾਹਿਬ ਕਹਿੰਦੇ ਨੇ ਛੋਟੀ, ਛੋਟੀ ਸ਼੍ਰੀ ਸਾਹਿਬ ਜਿਹੜੀ ਹੈ ਉਹ ਦੁਮਾਲੇ ਦੇ ਵਿੱਚ ਸਜਾਈ ਹੈ।
ਜਨ ਲਾੜੇ ਸਿਰ ਕਲਗੀ ਸੋਏ,
ਕਹਿੰਦੇ ਜਿਹੜੀ ਉਹ ਵਿੱਚ ਕਰਦ ਲਾਈ ਹੈ ਨਾ ਸ਼੍ਰੀ ਸਾਹਿਬ ਛੋਟੀ, ਉਹ ਏਦਾਂ ਜਾਪਦੀ ਹੈ ਜਿਵੇਂ ਮਾਨੋ ਬਾਬਾ ਗੁਰਬਖਸ਼ ਸਿੰਘ ਜੀ ਨੇ, ਲਾੜੇ ਨੇ ਜਿਵੇਂ ਕਲਗੀ ਲਾਈ ਹੁੰਦੀ ਹੈ ਨਾ ਦੁਵਾਲੇ ਤੇ ਦਸਤਾਰ ਤੇ, ਕਹਿੰਦੇ ਏਦਾਂ ਕਲਗੀ ਵਾਂਗੂ ਸੋਭਦੀ ਹੈ ਉਹ ਲਾਈ ਹੋਈ ਕਰਦ।
ਦੋਹੇਰਾ ਦਰਬਾਰੋਂ ਸਿੰਘ ਕੋ ਸੇਰੋ ਭੇਜਿਓ ਖੋਬ ਬਣਾਏ,
ਦਰਬਾਰ ਸਾਹਿਬ ਦੇ ਵਿੱਚੋਂ ਜਿਹੜਾ ਪੁਜਾਰੀ ਸਿੰਘ ਸੀ ਉਹਨੇ ਬਾਬਾ ਗੁਰਬਖਸ਼ ਸਿੰਘ ਜੀ ਵਾਸਤੇ ਫੁੱਲਾਂ ਦਾ ਇੱਕ ਸਿਹਰਾ ਸੀਸ ਤੇ ਸਜਾਉਣ ਵਾਸਤੇ ਉਹ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਭੇਜਿਆ, ਸੋਹਣਾ ਫੁੱਲਾਂ ਦਾ ਇੱਕ ਸਿਹਰਾ ਸੀ ਉਹ ਭੇਜਿਆ ਹੈ।
ਕਰ ਅਰਦਾਸ ਸਿਰ ਪਰ ਧਰਿਓ ਤੋ ਅਸੀਸ ਵੱਡ ਪਾਏ,
ਆਸ ਕਰਕੇ ਉਹ ਫੁੱਲਾਂ ਦਾ ਸਿਹਰਾ ਬਾਬਾ ਜੀ ਨੇ ਸੀਸ ਤੇ ਧਰਿਆ। ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ ਇਹ ਧੰਨ ਗੁਰੂ ਰਾਮਦਾਸ ਸਾਹਿਬ ਦੀ ਵੱਡੀ ਅਸੀਸ ਮਹਾਰਾਜ ਜੀ ਦੇ ਦਰਬਾਰ ਚੋਂ ਪ੍ਰਾਪਤ ਹੋਈ ਹੈ।
ਕਰ ਕੰਗਨੋ ਸਿਰ ਸੇਰੋ ਮੋਢ ਧਰ ਤਲਵਾਰ,
ਹੱਥ ਦੇ ਵਿੱਚ ਕੰਗਣਾ ਬੰਨ ਲਿਆ ਔਰ ਸਿਰ ਦੇ ਉੱਤੇ ਸਿਹਰਾ, ਮੋਢੇ ਦੇ ਉੱਤੇ ਖਾਲਸਾ ਜੀ ਢਾਲ ਤੇ ਗਾਤਰੇ ਵਿੱਚ ਤਲਵਾਰ ਧਾਰਨ ਕਰ ਲਈ ਹੈ।
ਤਖਤੋਂ ਉਤਰ ਨਿਹੰਗ ਸਿੰਘ ਪੂਜਨ ਚਲਿਓ ਦਰਬਾਰ,
ਸ੍ਰੀ ਅਕਾਲ ਤਖਤ ਸਾਹਿਬ ਤੋਂ ਏਦਾਂ ਤਿਆਰ ਹੋ ਕੇ ਸ਼ਸਤਰਾਂ ਬਸਤਰਾਂ ਸਮੇਤ ਲਾੜੇ ਦਾ ਰੂਪ ਪੂਰਾ ਸੱਜ ਕੇ ਤਿਆਰ ਹੋ ਗਏ ਤੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਹੁਣ ਗੁਰੂ ਰਾਮਦਾਸ ਜੀ ਦੇ ਦਰਬਾਰ ਨੂੰ ਪੂਜਣ ਚੱਲੇ ਨੇ, ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਚ ਹਾਜ਼ਰੀ ਲਵਾਉਣ ਚੱਲੇ ਨੇ।
ਹਰਮਿੰਦਰ ਸਿੰਘ ਤੁਰਿਓ ਔਰ,
ਸ੍ਰੀ ਅਕਾਲ ਤਖਤ ਸਾਹਿਬ ਤੋਂ ਉਤਰ ਕੇ ਥੱਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਬਾਬਾ ਜੀ ਚੱਲ ਪਏ।
ਕਰੀ ਕੁਨਸ ਸਿੰਘ ਨਿਜ ਕਰ ਜੋਰ,
ਦਰਸ਼ਨੀ ਡਿਓੜੀ ਕੋਲ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਦੋਨੋਂ ਹੱਥ ਜੋੜ ਕੇ।
ਸਾਤ ਸਾਜਨ ਸਿੰਘ ਸ਼ਬਦ ਪੜਾਏ,
ਔਰ ਨਾਲ ਦੇ ਜਿੰਨੇ ਸਿੰਘ ਨੇ ਉਹ ਸ਼ਬਦ ਪੜ੍ਹਦੇ ਨੇ ਸੱਜਣ, ਸੋਹਣੇ ਸ਼ਬਦ ਉਹ ਪੜ੍ਹ ਰਹੇ ਨੇ। ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ, ਜਿਹੜੇ ਵਿਆਹਾਂ ਦੇ ਸ਼ਬਦ ਹੁੰਦੇ ਖੁਸ਼ੀਆਂ ਦੇ ਉਹ ਸ਼ਬਦ ਨਾਲ ਪੜ੍ਹਦੇ ਹਨ।
ਮੰਗਲ ਮੁਖੀ ਜਨ ਮੰਗਲ ਗਾਏ,
ਮੰਗਲ ਮੁਖੀ ਮਾਨੋ ਮੰਗਲ ਗਾ ਰਹੇ ਹਨ।
ਮੂਰੇ ਤੋਰੇ ਸਿੰਘ ਨਿਸ਼ਾਨ,
ਅੱਗੇ ਅੱਗੇ ਨਿਸ਼ਾਨ ਸਾਹਿਬ ਨਾਲ ਨਾਲ ਜਾ ਰਿਹਾ ਹੈ।
ਸਾਥ ਨਿਗਾਰੇ ਕੁਰਤੇ ਜਾ,
ਨਾਲ ਨਾਲ ਨਗਾਰੇ ਵੱਜਦੇ ਜਾ ਰਹੇ ਹਨ।
ਉੱਤੋਂ ਦਲ ਬਠੇ ਦਾਨ ਕਰਾਇਓ,
ਬਾਬਾ ਜੀ ਕੋਲ ਜਿਹੜੇ ਕੁਝ ਰੁਪਈਏ ਪੈਸੇ ਸੀ ਨਾ, ਜਿਵੇਂ ਲਾੜਾ ਦਾਨ ਕਰਦਾ ਲਾਗ ਦਿੰਦਾ, ਉਹ ਨਾਲ ਜਿਹੜੇ ਰੁਪਈਏ ਪੈਸੇ ਸੀ ਉਹ ਬਾਬਾ ਜੀ ਨੇ ਸਾਥੀ ਸਿੰਘਾਂ ਨੂੰ ਹੀ ਵੰਡੇ। ਕਹਿੰਦੇ ਸਿੰਘ ਹੋਰ ਤਾਂ ਕੋਈ ਲਾਗੀ ਆਇਆ ਨੀ, ਹੁਣ ਤੁਸੀਂ ਖੜੇ ਹੋ, ਲਾਗੀ ਵੀ ਤੁਸੀਂ ਹੋ, ਜਾਂਜੀ ਵੀ ਤੁਸੀਂ ਹੋ, ਕੱਢ ਕੱਢ ਕੇ ਪੈਸੇ ਜਿਹੜੇ ਨੇ ਉਹਨਾਂ ਸਿੰਘਾਂ ਨੂੰ ਦੇਈ ਜਾਂਦੇ ਨੇ ਲਾਗ ਵਜੋਂ।
ਜੰਜ ਚਿਣਤੀ ਜਿਮ ਲਾਗ ਦੇਵਾਇਓ,
ਚੜ੍ਹਦੀ ਜੰਜ ਵੇਲੇ ਲਾੜਾ ਲਾਗ ਦਿੰਦਾ ਨਾ, ਏਦਾਂ ਬਾਬਾ ਗੁਰਬਖਸ਼ ਸਿੰਘ ਜੀ ਵੀ ਲਾਗ ਦਿੰਦੇ ਹਨ।
ਜੰਡੀ ਜਿਮ ਸਿੰਘ ਪੂਜਿਓ ਝੰਡਾ,
ਹੁਣ ਪੁਰਾਣੇ ਸਮਿਆਂ ਦੇ ਵਿੱਚ ਲਾੜੇ ਕੀ ਕਰਦੇ ਸੀ, ਜਦੋਂ ਜੰਜ ਚੜ੍ਹਦੀ ਸੀ ਜੰਡੀ ਪੂਜਣ ਜਾਂਦੇ ਸੀ, ਪਹਿਲਾਂ ਜੰਡੀ ਨੂੰ ਜਾ ਕੇ ਜੰਡ ਨੂੰ ਜਾ ਕੇ ਮੱਥਾ ਟੇਕਣਾ, ਫਿਰ ਜੰਜ ਜਾਂਦੀ ਸੀ। ਬਾਬਾ ਜੀ ਕਹਿੰਦੇ ਖਾਲਸਾ ਜੀ ਮੈਂ ਵੀ ਜੰਡੀ ਪੂਜਣੀ ਹੈ, ਖਾਲਸੇ ਦੀ ਜੰਡੀ ਕਿਹੜੀ ਹੈ, ਨਿਸ਼ਾਨ ਸਾਹਿਬ, ਜਿਹੜਾ ਨਿਸ਼ਾਨ ਹੈ ਉਹਨੂੰ ਮੱਥਾ ਟੇਕਿਆ ਵੀ ਇਹ ਹੈ ਝੰਡੀ ਸਾਡੀ, ਨਿਸ਼ਾਨ ਨੂੰ ਨਮਸਕਾਰ ਕੀਤੀ, ਨਿਸ਼ਾਨ ਦੀਆਂ ਪਰਿਕਰਮਾ ਕੀਤੀਆਂ।
ਦਰਬਦਾਨ ਕਿਛਤੇ ਵੀ ਬੰਦਾ,
ਵੀ ਕੁਝ ਰੁਪਈਏ ਕੁਝ ਦਾਨ ਜਿਹੜਾ ਸੀ ਉਹ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਕੀਤਾ।
ਦਰਸ਼ਨੀ ਦਰਵਾਜੇ ਜਬ ਸਿੰਘ ਗਏ ਕਰ ਕੁਨਸ ਸਿਰ ਅਵਨੀ ਟਿਕਾਇਓ।
ਦਰਸ਼ਨੀ ਦਰਵਾਜੇ ਕੋਲ ਪਹੁੰਚੇ, ਉੱਥੇ ਆ ਕੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਲੈਂਦਿਆਂ ਮੱਥਾ ਟੇਕਿਆ, ਨਮਸਕਾਰ ਕੀਤੀ।
ਅੱਗੇ ਤੋਂ ਟਿਕ ਪੁੱਜਿਓ ਦਰਬਾਰ,
ਅੱਗੇ ਦਰਸ਼ਨੀ ਡਿਓੜੀ ਚੋਂ ਚੱਲ ਕੇ ਦਰਬਾਰ ਵਿੱਚ ਪਹੁੰਚੇ ਹਨ।
ਪ੍ਰਯਤਨ ਫਿਰ ਵੱਲ ਚਾਰ,
ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਚ ਨਮਸਕਾਰ ਕੀਤੀ, ਪਰਿਕਰਮਾ ਕੀਤੀਆਂ, ਚਾਰ ਪਰਿਕਰਮਾ ਕੀਤੀਆਂ ਹਨ।
ਉੱਤੇ ਸੁਮਨ ਸੋਦੇ ਬਰਸਾਏ,
ਲਿਆਏ ਸੀ ਉਹ ਫੁੱਲ ਮਹਾਰਾਜ ਜੀ ਤੇ ਵਰਖਾ ਕੀਤੀ ਗੁਰੂ ਸਾਹਿਬ ਦੇ ਦਰਬਾਰ ਅੰਦਰ।
ਹਰੀ ਮੰਦਰ ਟਿਕ ਖੜੇ ਸੋ ਆਏ,
ਹਰੀ ਮੰਦਰ ਦੇ ਸਨਮੁਖ ਆ ਕੇ ਬਾਬਾ ਜੀ ਖਲੋਤੇ ਹਨ।
ਹਰੀ ਮੰਦਰ ਕੇ ਹਜੂਰ ਇਨ ਖੜ ਕਰ ਕਰੀ ਅਰਦਾਸ,
ਅਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁਖ ਖਲੋ ਗਏ ਬਾਬਾ ਗੁਰਬਖਸ਼ ਸਿੰਘ ਜੀ ਨਾਲ ਸਾਥੀ ਸਿੰਘ ਨੇ, ਤੇ ਅਰਦਾਸ ਕੀਤੀ ਆ ਬਾਬਾ ਗੁਰਬਖਸ਼ ਸਿੰਘ ਜੀ ਵਾਸਤੇ ਗੁਰੂ ਸਾਹਿਬ ਦੇ ਦਰਬਾਰ ਵਿੱਚ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ,
ਬਾਬਾ ਗੁਰਬਖਸ਼ ਸਿੰਘ ਜੀ ਨੇ ਅਰਦਾਸ ਕੀਤੀ, ਆਖਿਆ ਸਤਿਗੁਰੂ ਜੀ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭ ਜਾਏ।
ਬੋਲੇ ਸੋਨਿਆ,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਇਹ ਅਰਦਾਸ ਬਾਬਾ ਗੁਰਬਖਸ਼ ਸਿੰਘ ਜੀ ਨੇ ਕੀਤੀ ਹੈ।
ਉਤ ਗਿਲ ਜਨਵਰ ਕਰੀ ਤਿਆਰੇ,
ਬਾਬਾ ਜੀ ਨੇ ਤਿਆਰੀ ਕੀਤੀ, ਬਾਬਾ ਗੁਰਬਖਸ਼ ਸਿੰਘ ਜੀ ਲਾੜੇ ਰੂਪ ਚ ਸਜੇ, ਬਰਾਤ ਜਿਵੇਂ ਪੂਰੀ ਤਿਆਰ ਹੁੰਦੀ ਹੈ, ਤਿਆਰੀ ਕਰ ਲਈ ਹੈ ਮੌਤ ਰੂਪੀ ਲਾੜੀ ਨੂੰ ਵਿਆਹੁਣ ਵਾਸਤੇ ਗਿਲਜਿਆਂ ਦਾ ਮੁਕਾਬਲਾ ਕਰਨ ਲਈ, ਉਧਰ ਗਿਲਜਿਆਂ ਨੇ ਤਿਆਰੀ ਕੀਤੀ ਹੈ।
ਸਿੰਘਨ ਫੌਜ ਸੁਣੀ ਉਨ ਭਾਰੇ,
ਉਹਨਾਂ ਨੇ ਸੁਣਿਆ ਕਿ ਸਿੰਘਾਂ ਦੀ ਫੌਜ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ।
ਗਿਲਜਨ ਤੋਪ ਸੰਜੋਏ ਸਵਾਰੇ,
ਗਿਲਜਿਆਂ ਨੇ ਵੀ ਬੜੇ ਬੜੇ ਲੋਹੇ ਦੇ ਟੋਪ ਸਰੀਰ ਤੇ ਧਾਰ ਲਏ, ਸੰਜੋਆਂ ਬਖਤਰ ਆਪਣੇ ਤਨ ਤੇ ਧਾਰਨ ਕਰ ਲਏ।
ਸਿੰਘ ਰੱਖਿਆ ਵਸਤਰ ਨਾ ਧਾਰੇ,
ਜੀ ਉਧਰ ਗਿਲਜਿਆਂ ਨੇ ਤਾਂ ਲੋਹੇ ਦੀਆਂ ਬਖਤਰਾਂ ਦੀਆਂ ਟੋਪਾਂ ਦੇ ਟੋਪ ਸਰੀਰ ਤੇ ਧਾਰਨ ਕੀਤੇ ਹੋਏ, ਇਧਰ ਸਿੰਘਾਂ ਨੇ ਤਾਂ ਆਪਣੇ ਤਨ ਕੱਜਣ ਵਾਸਤੇ ਪੂਰੇ ਬਸਤਰ ਵੀ ਨਹੀਂ ਧਾਰਨ ਕੀਤੇ ਹੋਏ।
ਗਿਲਜਨ ਸਾਧੋ ਮਾਰਨ ਕੀਓ,
ਉਧਰ ਗਿਲਜਿਆਂ ਨੇ ਪੂਰਾ ਸਾਜ ਮਾਰਨ ਵਾਸਤੇ ਕੀਤਾ ਹੋਇਆ ਕਿ ਇਹਨਾਂ ਸਿੰਘਾਂ ਨੂੰ ਮਾਰ ਮੁਕਾਉਣਾ।
ਸਿੰਘਨ ਸਾਜ ਤੇ ਮਰਨੇ ਲੀਓ,
ਸਿੰਘਾਂ ਨੇ ਸਾਜ ਬਣਾਇਆ ਵੀ ਅਸੀਂ ਮਰ ਜਾਣਾ, ਸ਼ਹੀਦੀ ਪਾ ਜਾਣੀ ਹੈ, ਉਹਨਾਂ ਨੇ ਇਦਾਂ ਦਾ ਸਾਜ ਬਣਾਇਆ।
ਗਿਲਜਨ ਲੀਨੇ ਲੰਮੇ ਹਥਿਆਰ,
ਗਿਲਜਿਆਂ ਕੋਲ ਲੰਮੇ ਹਥਿਆਰ ਨੇ, ਯਾਨੀ ਕਿ ਦੂਰੋਂ ਚਲਾਉਣ ਵਾਲੀਆਂ ਬੰਦੂਕਾਂ, ਤੋਪਾਂ, ਰਹਿਕਲੇ, ਜੰਬੂਰ, ਇਦਾਂ ਦੇ ਹਥਿਆਰ ਨੇ।
ਤੀਰ ਬੰਦੂਕ ਕਰਾਬੀਨ ਸੁਦਾ,
ਤੀਰ ਦੇ ਬੰਦੂਕਾਂ ਨੇ ਕਰਾਬੀਨਾ ਹਨ।
ਸਿੰਘਨ ਨੇ ਤੋ ਫੜੇ ਹਥਿਆਰ, ਕਰਦ ਕਟਾਰੀ ਤੇਗ ਨਮਸਕਾਰ,
ਕੋਲ ਬੰਦੂਕਾਂ, ਤੋਪਾਂ, ਰਹਿਕਲੇ, ਦੂਰੋਂ ਚੱਲਣ ਵਾਲੇ ਹਥਿਆਰ, ਇਧਰ ਸਿੰਘਾਂ ਕੋਲ ਕਿਰਪਾਨਾਂ ਨੇ, ਸਿੰਘਾਂ ਕੋਲ ਨੇਜੇ ਨੇ, ਸਿੰਘਾਂ ਕੋਲ ਕਰਦਾਂ ਨੇ, ਕਟਾਰਾਂ ਨੇ, ਉਹਨਾਂ ਨੂੰ ਮੱਥਾ ਟੇਕਦੇ ਨਮਸਕਾਰ ਕਰਦੇ ਨੇ।
ਕੋਈ ਸਿੰਘ ਭੰਗ ਕੋਟਨ ਫੜੇ,
ਸਿੰਘਾਂ ਕੋਲ ਤਾਂ ਕਿਰਪਾਨਾਂ ਵੀ ਨਹੀਂ, ਉਹਨਾਂ ਕੋਲ ਸੋਟੇ ਨੇ, ਸਲੋਤਰ, ਜਿਹੜੇ ਸ਼ਰਦਾਈ ਨੂੰ ਰਗੜਾ ਲਾਈਦਾ ਉਹ ਮੋਟੇ ਸੋਟੇ ਉਹਨਾਂ ਸਿੰਘਾਂ ਦੇ ਕੋਲ ਨੇ।
ਸਭ ਤੇ ਮੂਰੇ ਤੋਂ ਹੋਏ ਖੜੇ,
ਸਭ ਤੋਂ ਮੂਰੇ ਹੋ ਕੇ ਅੱਗੇ ਹੋ ਕੇ ਖੜੇ ਹਨ।
ਕਈ ਸਿੰਘ ਚੜ ਘੋੜਨ ਖਲੋਏ,
ਘੋੜਿਆਂ ਤੇ ਖਲੋ ਗਏ ਨੇ ਅੱਗੇ ਵੈਰੀਆਂ ਦਾ ਮੁਕਾਬਲਾ ਕਰਨ ਲਈ।
ਔਰਨ ਅੱਗੇ ਔਰ ਚੈ ਹੋਏ,
ਜਿਹੜੇ ਸੋਟਿਆਂ ਵਾਲੇ ਸਿੰਘ ਨੇ ਨਾ ਉਹ ਘੋੜਿਆਂ ਵਾਲਿਆਂ ਨੂੰ ਵੀ ਪਛਾੜ ਕੇ ਅੱਗੇ ਜਾਂਦੇ, ਕਹਿੰਦੇ ਤੁਸੀਂ ਪਿੱਛੇ ਰੋ, ਪਹਿਲਾਂ ਅਸੀਂ ਅੱਗੇ ਹੋ ਕੇ ਲੜਨਾ, ਪਹਿਲਾਂ ਅਸੀਂ ਮਿਲਣੀ ਕਰਨੀ ਹੈ ਦੁਸ਼ਮਣਾਂ ਨਾਲ।
ਆਪ ਵਿੱਚ ਤੇ ਕਰ ਕਰਾਰ, ਤੈਂ ਤੇ ਆਗੇ ਮੈਂ ਹੋਂਗ ਸਦਾ,
ਆਪਸ ਵਿੱਚ ਇੱਕ ਦੂਜੇ ਨਾਲ ਕਰਾਰ ਕਰਦੇ, ਕਹਿੰਦੇ ਕੋਈ ਨੀ ਹੁਣ ਅੱਗੇ ਖਲੋ ਜਾ, ਪਰ ਜਦੋਂ ਦੁਸ਼ਮਣ ਆਵੇਗਾ ਨਾ ਤੇਰੇ ਤੋਂ ਪਹਿਲਾਂ ਮੈਂ ਅੱਗੇ ਲੜਨਾ, ਤੇਰੇ ਤੋਂ ਪਹਿਲਾਂ ਅੱਗੇ ਮੈਂ ਸ਼ਹੀਦੀ ਪਾਉਣੀ, ਦੂਜਾ ਕਹਿੰਦਾ ਤੇਰੇ ਤੋਂ ਪਹਿਲਾਂ ਮੈਂ ਸ਼ਹੀਦ ਹੋਣਾ। ਵੇਖੋ ਸ਼ਹੀਦੀ ਹੁਣ ਇਹਨਾਂ ਨੂੰ ਮੌਤ ਕੀ ਮਾਰੇਗੀ, ਜਿਹਨਾਂ ਨੇ ਮੌਤ ਨੂੰ ਆਪ ਅੰਗੀਕਾਰ ਕੀਤਾ ਹੋਇਆ ਹੈ, ਇਹਨਾਂ ਨੂੰ ਮੌਤ ਨੇ ਕੀ ਮਾਰਨਾ ਸੀ। ਇੱਕ ਦੂਜੇ ਨਾਲ ਇਕਰਾਰ ਕਰਦੇ ਨੇ, ਕਹਿੰਦੇ ਤੇਰੇ ਨਾਲੋਂ ਪਹਿਲਾਂ ਮੈਂ ਸ਼ਹੀਦੀ ਪਾਉਣੀ ਹੈ, ਦੂਜਾ ਕਹਿੰਦਾ ਮੈਂ ਪਾਉਣੀ ਹੈ।
ਸ਼੍ਰੀ ਗੁਰੂ ਬਖਸ਼ਿਆ ਸਿੰਘ ਜੋ ਹੋਏ ਬਯੋ ਬੁੰਗੇ ਤਿਆਰ,
ਇੰਦਰ ਬਾਬਾ ਗੁਰਬਖਸ਼ ਸਿੰਘ ਜੀ ਤਿਆਰ ਬਰ ਤਿਆਰ ਹੋ ਕੇ ਸ੍ਰੀ ਅਕਾਲ ਬੁੰਗੇ ਤੇ ਅਕਾਲ ਤਖ਼ਤ ਸਾਹਿਬ ਤੇ ਬੈਠੇ ਹਨ।
ਮਨ ਲਾਲਾ ਖੁਸ਼ੀਆਂ ਚਿਤੈ ਸੁਣ ਸੁੰਦਰ ਬੋਮ ਪਿਆ,
ਜਿਵੇਂ ਲਾੜੇ ਨੂੰ ਖੁਸ਼ੀ ਹੁੰਦੀ ਹੈ ਨਾ ਸੁਣ ਕੇ ਵੀ ਮੇਰੀ ਘਰ ਵਾਲੀ ਵਹੁਟੀ ਬੜੀ ਸੁੰਦਰ ਹੈ, ਬੜਾ ਸੋਹਣਾ ਰੂਪ ਹੈ ਤੇ ਉਹਦੇ ਅੰਦਰ ਚਾਓ ਹੁੰਦਾ ਉਹਨੂੰ ਵੇਖਣ ਦਾ, ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਦੇ ਅੰਦਰ ਵੀ ਕੁਝ ਇਹੋ ਜਿਹਾ ਹੀ ਚਾਓ ਹੈ, ਸ਼ਹੀਦੀ ਪ੍ਰਾਪਤ ਕਰਨ ਵਾਸਤੇ ਮੌਤ ਰੂਪੀ ਲਾੜੀ ਨੂੰ ਵਿਆਹਣ ਵਾਸਤੇ।
ਨਿਸ਼ਾਨ ਝੁੱਲੇ ਉਹ ਨਗਾਰੇ ਵਜਵਾਏ,
ਨਿਸ਼ਾਨ ਸਾਹਿਬ ਝੁੱਲ ਰਹੇ ਨੇ ਬਾਬਾ ਜੀ ਦੇ ਨਾਲ ਨਗਾਰੇ ਵੱਜ ਰਹੇ ਨੇ।
ਰਬਾਬ ਜੋੜੀ ਕਰ ਸ਼ਬਦ ਸੁਗਾਏ,
ਕਹਿੰਦੇ ਅਬਦਾਲੀ ਜਦੋਂ ਆਏਗਾ ਉਦੋਂ ਲੜਾਂਗੇ, ਉਸ ਤੋਂ ਪਹਿਲਾਂ ਦੀਵਾਨ ਸਜਿਆ ਹੋਇਆ ਅਕਾਲ ਤਖ਼ਤ ਸਾਹਿਬ ਤੇ ਰਬਾਬੀ ਸਿੱਖ ਬੈਠੇ ਜੋੜੀ ਤੇ ਰਬਾਬ ਵਜਾਉਂਦੇ ਸ਼ਬਦ ਪੜ੍ਹਦੇ ਨੇ ਸਿੰਘ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਦ ਕੀ ਘੋੜੀ ਗਵਾਏ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਾਣੀ ਘੋੜੀਆਂ ਜੋ ਰਾਗ ਵਡਹੰਸ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ, ਕਰੇ ਤੇਜਨੜੀ ਹਰ ਨਵਰੰਗਿਆ ਰਾਮ, ਦੇਹ ਤੇਜਨੜੀ ਹਰ ਨਵਰੰਗਿਆ ਰਾਮ। ਇਹ ਘੋੜੀਆਂ ਸਿੰਘ ਪੜ ਰਹੇ ਨੇ, ਇਹ ਘੋੜੀਆਂ ਗਾ ਰਹੇ ਹਨ।
ਕਰੇ ਫੁਰਮਾਇਸ਼ ਔਰ ਸੁਣਾਏ,
ਘੋੜੀ ਦਾ ਸ਼ਬਦ ਕੋਈ ਸਿੰਘ ਪੜਦਾ ਤੇ ਬਾਬਾ ਜੀ ਫੁਰਮਾਇਸ਼ ਕਰਦੇ, ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਜੀ ਇੱਕ ਘੋੜੀ ਹੋਰ ਗਾਓ, ਸਿੰਘ ਜੀ ਇੱਕ ਘੋੜੀ ਹੋਰ ਸੁਣਾਓ, ਏਦਾਂ ਫਿਰ ਉਹ ਦੂਸਰੀ ਘੋੜੀ ਵੀ ਗਾਉਂਦੇ ਹਨ।
ਰਾਤ ਪਈ ਤੋਂ ਗਿਲ ਜੇ ਆਏ,
ਰਾਤ ਸਾਰੀ ਏਦਾਂ ਹੁੰਦਾ ਰਿਹਾ ਸਮਾਗਮ ਰਾਤ ਨੂੰ, ਕਹਿੰਦੇ ਅਗਲਾ ਦਿਨ ਹੋਇਆ ਪ੍ਰਾਤ ਹੋਈ ਦਿਨ ਚੜਿਆ ਤੇ ਗਿਲ ਜੇ ਆ ਪਹੁੰਚੇ ਹਨ।
ਸਿੰਘ ਉਡੀਕਦੇ ਅੱਗੇ ਥਾਏ,
ਸਿੰਘਾਂ ਨੇ ਕਿਹੜਾ ਤਿਆਰੀ ਨਹੀਂ ਸੀ ਕੀਤੀ ਹੋਈ, ਉਹ ਤਾਂ ਪਹਿਲਾਂ ਹੀ ਉਡੀਕਦੇ ਸਨ, ਉਹ ਤਾਂ ਪਹਿਲਾਂ ਹੀ ਤਿਆਰੀ ਕਰਕੇ ਉਡੀਕ ਰਹੇ ਸੀ।
ਸਿੰਘ ਚੜ ਅੱਗੇ ਲੜੇ,
ਸਿੰਘ ਅੱਗੇ ਚੜ ਕੇ ਚਲੇ ਗਏ ਲੜਨ ਵਾਸਤੇ, ਜੇ ਜਾ ਕੇ ਲੜਨ ਲੱਗੇ
ਹੋਏ ਸਜਾਦੇ ਕਈ ਅੱਗੇ ਖੜੇ,
ਜਿਹੜੇ ਪੈਦਲ ਨੇ ਪਿਆਦੇ ਉਹ ਅੱਗੇ ਜਾ ਕੇ ਖੜ ਕੇ ਲੜਦੇ ਹਨ।
ਜੈ ਜੈ ਅਣੈ ਤਹੀ ਤੈ ਮਰੈ,
ਜਿੱਥੇ ਜਿੱਥੇ ਜਾ ਕੇ ਸਿੰਘ ਕੋਈ ਅੜ ਕੇ ਅੜਦਾ ਉੱਥੇ ਜਾ ਕੇ ਉਹ ਸ਼ਹੀਦੀ ਪਾ ਜਾਂਦਾ, ਪਰ ਪੈਰ ਪਿੱਛੇ ਹਟਾ ਕੇ ਪਿਛਾਂ ਨਹੀਂ ਮੁੜਦਾ।
ਕਿਆ ਬੋਤਨ ਸਿਉ ਥੋੜੇ ਕਰੈ,
ਆਖਿਰਕਾਰ ਉਹ ਹਜ਼ਾਰਾਂ ਵਿੱਚ ਨੇ, ਇਹ ਕੁਝ ਗਿਣੇ ਚੁਣੇ 30 ਸਿੰਘ ਸਨ, ਉਹ ਹਜ਼ਾਰਾਂ ਵਿੱਚ 30,000 ਤੋਂ ਵੀ ਵੱਧ ਫੌਜ ਸੀ ਗਿਲਜਿਆਂ ਦੀ, ਹੁਣ ਬਹੁਤਿਆਂ ਨਾਲ ਥੋੜਿਆਂ ਨੇ ਕਿੰਨਾ ਕੁ ਚਰੜਨਾ ਸੀ, ਪਰ ਫਿਰ ਵੀ ਬੜਾ ਲੰਮਾ ਮੁਕਾਬਲਾ ਕੀਤਾ।
ਸ਼ਹੀਦ ਸੋ ਬਰੇ ਬਰੰਗਨਾ,
ਸ਼ਹੀਦ ਹੋ ਕੇ ਉਹ ਸੂਰਮੇ ਹੂਰਾਂ ਨੂੰ ਵਰਦੇ ਨੇ, ਬਰੰਗਣਾ ਨੂੰ ਵਰਦੇ ਹਨ।
ਜੀਵਤ ਰਹੇ ਸੁਦੋਣੇ ਜੰਗਨ,
ਜਿਹੜੇ ਜਿਉਂਦੇ ਰਹਿੰਦੇ ਉਹ ਜੰਗ ਚ ਕਦੇ ਸੱਜੇ ਕਦੇ ਖੱਬੇ ਕਦੇ ਸਾਹਮਣੇ ਦੌੜ ਦੌੜ ਕੇ ਛੂਟ ਛੂਟ ਵੱਟ ਕੇ ਮਾਰਦੇ ਨੇ ਵੈਰੀਆਂ ਨੂੰ।
ਬਗਲ ਚ ਫੇਰਿਓ ਗਿਲਜਨ ਲਏ,
ਉਧਰੋਂ ਗਿਲਜਿਆਂ ਨੇ ਚੁਫੇਰਿਓ ਵਰਗ ਲਿਆ, ਸਿੰਘਾਂ ਨੂੰ ਘੇਰਾ ਪਾਇਆ ਹੋਇਆ ਹੈ।
ਬੇਜ਼ਨ ਬੇਜ਼ਨ ਕੈਸਾ ਵੀ ਤਹੇ,
ਬੇਜ਼ਨ ਬੇਜ਼ਨ ਕਹਿ ਕੇ ਕਹਿੰਦੇ ਮਾਰ ਦਿਓ ਇਹਨਾਂ ਨੂੰ, ਹੱਲਾ ਕਰਕੇ ਖਤਮ ਕਰ ਦਿਓ, ਏਦਾਂ ਕਹਿ ਕੇ ਸਿੰਘਾਂ ਨੂੰ ਕਤਲ ਕਰਦੇ ਜਾ ਰਹੇ। ਸਿੰਘ ਵੀ ਇਕੱਲੇ ਨਹੀਂ ਜਾਂਦੇ, ਕਹਿੰਦੇ ਸ਼ਹੀਦੀ ਪਾਵਾਂਗੇ ਪਰ ਤੁਹਾਡੇ ਚੋਂ 5-10 ਦਸਾਂ ਪਠਾਣਾਂ ਨੂੰ ਰੇੜ ਕੇ ਮਰਾਂਗੇ। ਏਦਾਂ ਦਸਾਂ ਦਸਾਂ ਪਠਾਣਾਂ ਨੂੰ ਗਿਲਜਿਆਂ ਨੂੰ ਮਾਰ ਕੇ ਸ਼ਹੀਦੀਆਂ ਪਾਉਂਦੇ ਨੇ।
ਨਿਹੰਗ ਸਿੰਘ ਤਬ ਕਹਿਓ ਪੁਕਾਰ,
ਉਧਰ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖ਼ਤ ਸਾਹਿਬ ਤੇ, ਖਾਲਸਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜੀ ਬੈਠਣ ਦੀ ਮਰਿਆਦਾ ਹੈ ਉਹ ਬੀਰ ਆਸਣ ਤੇ ਬੈਠਣ ਦੀ ਮਰਿਆਦਾ ਹੈ, ਕਿ ਬੀਰ ਆਸਣ ਸੱਜਾ ਗੋਡਾ ਚੁੱਕ ਕੇ ਖੱਬਾ ਗੋਡਾ ਥੱਲੇ ਰਾ ਕੇ ਬੀਰ ਆਸਣ ਤੇ ਬੈਠਣਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਕਿ ਜਦੋਂ ਦੁਸ਼ਮਣ ਆਵੇ ਇੱਕਦਮ ਉਸੇ ਤਰ੍ਹਾਂ ਉੱਠ ਕੇ ਖਲੋ ਜਾਣਾ। ਬੀਰ ਆਸਣ ਦਾ ਮਤਲਬ ਹੁੰਦਾ ਵੀ ਉਹ ਅੱਧਾ ਖਲੋਤਾ ਹੁੰਦਾ ਅੱਧਾ ਬੈਠਾ ਹੁੰਦਾ, ਨਾ ਉਹ ਬੈਠਿਆ ਨਾ ਖਲੋਤਾ, ਇੱਕਦਮ ਉਸੇ ਤਰ੍ਹਾਂ ਉੱਠ ਕੇ ਖਲੋ ਜਾਣਾ। ਬਾਬਾ ਗੁਰਬਖਸ਼ ਸਿੰਘ ਜੀ ਨੇ ਆਵਾਜ਼ ਮਾਰੀ, ਖਾਲਸਾ ਜੀ ਹੁਣ ਮੇਰਾ ਸਮਾਂ ਵੀ ਆ ਪਹੁੰਚਿਆ ਹੈ।
ਓ ਸ਼ਹੀਦ ਪਗੇ ਅੱਗੇ ਧਾਰ,
ਮੈਂ ਵੀ ਆਪਣਾ ਪੈਰ ਅੱਗੇ ਧਰ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ। ਖਾਲਸਾ ਜੀ ਹੁਣ ਮੈਂ ਸ਼ਹਾਦਤ ਪ੍ਰਾਪਤ ਕਰਨੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਜਿਵੇਂ ਰਣ ਦੇ ਮੈਦਾਨ ਵਿੱਚ ਅੱਗੇ ਵੱਧ ਕੇ ਮੂਹਰੇ ਹੋ ਕੇ ਬੜੀ ਕਮਾਲ ਦੀ ਸ਼ਹੀਦੀ ਬਾਬਾ ਗੁਰਬਖਸ਼ ਸਿੰਘ ਜੀ ਦੀ, ਲੋਹ ਕੰਡੇ ਖੜੇ ਹੋ ਜਾਂਦੇ ਨੇ ਇਸ ਪਾਵਨ ਸ਼ਹੀਦੀ ਨੂੰ ਸੁਣਦਿਆਂ ਪੜ੍ਹਦਿਆਂ, ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੀ ਕੌਮ ਦੇ ਇਹੋ ਜਿਹੇ ਮਹਾਨ ਸ਼ਹੀਦ ਨੇ ਜਿਨ੍ਹਾਂ ਸ਼ਹੀਦੀਆਂ ਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ, ਅੱਜ ਅਸੀਂ ਉਹਨਾਂ ਦੀ ਕੁਰਬਾਨੀ ਦੇ ਬਦਲੇ ਸੁੱਖ ਭੋਗ ਰਹੇ ਹਾਂ। ਐਸੇ ਮਹਾਨ ਸ਼ਹੀਦਾਂ ਨੂੰ ਨਮਸਕਾਰ ਹੈ, ਨਮਸਕਾਰ ਹੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ